स्टील के अप्लायंसेस मिलेंगे तानू ब्रैम्पटन टीवी एंड अप्लायंसेस ते जिसे फ्रिज स्टोव डिशवॉशर थ्री पीस किचन बंडल इस तो अलावा फ्रंट लोड वॉशर एंड ड्रायर एनर्जी सेवर एनर्जी स्टार ते टीवी सेक्शन एच सोनी सैमसंग पैनासोनिक शार्प हर साइज से हर ब्रांड का टीवी विद द लोएस्ट प्राइसेस इन द टाउन सिर्फ ब्रैम्पटन टीवी एंड अप्लायंसेस ते ब्रैम्पटन टीवी एंड अप्लायंसेस 801 बोवेड ड्राइव वेस्ट ब्रैम्पटन या कॉल करो 905-450-2828 905-450-2828
ਜੂੰ ਕਰ ਜਾ ਕੇ ਇੱਕ ਹੋ ਜਾਂਦੇ ਅੱਗਾਂ ਵਿੱਚ ਪਰਵਾਨੇ ਉਸ ਨਗਰ ਵੱਲ ਤੁਰਦੇ ਜਿਹੜੇ ਮੁੜਦੇ ਨਹੀਂ ਦੀਵਾਨੇ ਜੂੰ ਕਰ ਜਾ ਕੇ ਇੱਕ ਹੋ ਜਾਂਦੇ ਅੱਗਾਂ ਵਿੱਚ ਪਰਵਾਨੇ ਜੋ ਸ਼ੀਸ਼ਾ ਯਾਦ ਕਰਾਉਂਦਾ ਪਨ ਕੇ ਕਰਦੇ ਚੂਰ ਕੁੜੇ ਚੱਲ ਜਿੰਦੀਏ ਚੱਲ ਜਿੰਦੀਏ ਚੱਲ ਉੱਠ ਚੱਲੀਏ
Cash and Carry, one of Canada's highest rated restaurant suppliers, specializing in restaurant wholesale of 10,000 plus products, including kitchen equipment, takeout packaging, grocery, beverages, meats, produce, ingredients, and dairy. A1 Cash and Carry North York ensures its signature wholesale pricing and excellent customer service. Open to businesses only. Come visit us today.
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365 for a robust leading transportation partner for supply chain needs. Choose Worldwide today.
मैं मयंक भटनागर from GNE Mortgages. मैं आपको सारे प्रकार की financing या mortgages में मदद कर सकता हूँ. First mortgage हो, second mortgage हो, refinance, debt consolidation या high risk mortgages. GTA में best rates के लिए मुझे कांटेक्ट करें 647-702-2023
Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992, 905-564-9292, Stargate Logistics.
CWC Immigration is one of the largest immigration companies and ਦੇ ਚਾਰ ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦ ਕਲਾਇੰਟ
ਸਿਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ CWC Immigration ਐਕਸਪ੍ਰੈਸ ਐਂਟਰੀ ਵਰਕ ਪਰਮਿਟ ਫੈਮਿਲੀ ਸਪੌਂਸਰਸ਼ਿਪ ਇਮੀਗ੍ਰੇਸ਼ਨ ਅਪੀਲਸ ਇਮੀਗ੍ਰੇਸ਼ਨ ਦੇ ਹਰ ਮਸਲੇ ਦਾ ਹੱਲ CWC Immigration 905-670-4444
ਤੁਸੀਂ ਹੋ ਜੇ AZ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158
ਬ੍ਰੈਂਪਟਨ ਕ੍ਰੈਮਟੋਰੀਅਮ ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਰਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ ਹੁਣ ਈਸਟ ਐਂਡ ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਰਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ।
ਜਿੰਨਾ ਥਾਵਾਂ ਤੇ ਪਾਏ ਪੈਰ ਤੁਸੀਂ ਉੱਥੇ ਅੱਜ ਵੀ ਵਰਤੇ ਦੇਗ ਬਾਬਾ ਪਾਰ ਨਾਨਕ ਪਾਰ ਨਾਨਕ ਸਭ ਥਾਂ ਇੱਕ ਓਂਕਾਰ।
ਬਲਜਿੰਦਰ ਸਿੰਘ ਤੰਬੂ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ WTOR 770 AM ਡਾਇਲ 'ਤੇ ਪ੍ਰੋਗਰਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਚੱਲਦਾ ਮੰਡੇ ਟੂ ਫਰਾਈਡੇ। ਤੁਹਾਡਾ ਵੈਲਕਮ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਮੇਰੇ ਤੋਂ ਬਾਅਦ ਕਾਫੀ ਸਾਰੇ ਹੋਰ ਪ੍ਰੋਗਰਾਮ ਚੱਲਦੇ ਹਨ। ਜਗਦੀਸ਼ ਗਰੇਵਾਲ ਸਾਹਿਬ ਪ੍ਰੋਗਰਾਮ ਲੈ ਕੇ ਆਉਂਦੇ, ਯੁੱਧਵੀਰ ਜਸਵਾਲ ਸਾਹਿਬ, ਰਣਧੀਰ ਰਾਣਾ ਅਤੇ ਨਾਲ ਦੀ ਨਾਲ ਬਰਾੜ ਸਾਹਿਬ ਪ੍ਰੋਗਰਾਮ ਲੈ ਕੇ ਆਉਂਦੇ ਨੇ। ਵੱਖਰੇ ਵੱਖਰੇ ਪ੍ਰੋਗਰਾਮ ਚੱਲਦੇ ਹਨ 770 AM ਡਾਇਲ 'ਤੇ। ਸਾਨੂੰ ਮੌਕਾ ਮਿਲ ਜਾਂਦਾ ਸਵੇਰੇ ਸਵੇਰੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਪ੍ਰੋਗਰਾਮ ਕਰਨ ਦਾ, ਖਬਰਾਂ ਦੇ ਨਾਲ ਨਾਲ ਥੋੜ੍ਹੀ ਬਹੁਤੀ ਐਂਟਰਟੇਨਮੈਂਟ, ਲੋਕਲ ਖਬਰਾਂ, ਇੰਡੀਆ ਤੋਂ ਖਬਰਾਂ ਤੁਹਾਡੇ ਪਾਸੇ ਲੈ ਕੇ ਆਈ ਦੀਆਂ ਇਸੇ ਹੀ ਚੈਨਲ 'ਤੇ 770 AM ਡਾਇਲ 'ਤੇ, WTOR 770 'ਤੇ ਮੰਡੇ ਟੂ ਫਰਾਈਡੇ। ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ 416-837-1515 ਨੰਬਰ ਹੁੰਦਾ ਆ। ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਸੋਮਵਾਰ ਦਾ ਦਿਨ ਆ, ਮਈ ਮਹੀਨੇ ਦੀ 23 ਤਰੀਕ, ਤੁਹਾਡਾ ਵੈਲਕਮ ਕਰਦੇ ਹਾਂ 2022 ਦੇ ਵਿੱਚ। ਸੂਰਜ ਦੇਵਤਾ ਜੀ 5:44 'ਤੇ ਬਾਹਰ ਆਏ ਸੀਗੇ, ਛੁੱਪ ਜਾਣਗੇ 8:44 'ਤੇ। 14 ਘੰਟੇ ਅਤੇ 59 ਮਿੰਟ ਡੇ ਲਾਈਟ ਰਹੇਗੀ ਇੰਜੋਏ ਕਰਨ ਵਾਸਤੇ। ਲੌਂਗ ਵੀਕਐਂਡ ਆ, ਸੜਕਾਂ ਵੀ ਸਾਫ਼ ਸੁਥਰੀਆਂ ਲੱਗਦੀਆਂ ਹਨ। ਸੜਕਾਂ ਹੈ ਸਾਫ਼ ਸੁਥਰੀਆਂ ਕੈਨੇਡਾ ਦੀਆਂ, ਪਰ ਜੋ ਕੁਝ ਸਟੋਰਮ ਨੇ ਕੰਮ ਕੀਤਾ, ਵੱਖ ਵੱਖ ਏਰੀਏ ਦੇ ਵਿੱਚ ਦਰਖਤ ਅਤੇ ਹਾਈਡਰੋਪੋਲ ਡਿੱਗੇ ਪਏ ਹਨ। ਪਰ ਫਿਰ ਵੀ ਜੇ ਮੈਂ ਟ੍ਰੈਫਿਕ ਦੀ ਗੱਲਬਾਤ ਕਰਾਂ, ਸੜਕਾਂ 'ਤੇ ਰਸ਼ ਬਹੁਤ ਹੈ ਨਹੀਂ, ਕਿਉਂਕਿ ਬਹੁਤ ਸਾਰੇ ਲੋਕ ਕਿੱਥੇ ਜਿੱਥੇ ਵਕੇਸ਼ਨ 'ਤੇ ਗਏ ਹੋਏ ਅਤੇ ਘਰ ਬੈਠੇ ਆਪਣੇ ਪਰਿਵਾਰ ਨਾਲ ਇਸ ਲੌਂਗ ਵੀਕਐਂਡ ਨੂੰ ਇੰਜੋਏ ਕਰ ਰਹੇ ਹਨ। ਧੁੱਪ ਮਗਰੋਂ ਨਿਕਲਦੀ ਹੈ, ਛੁੱਟੀ ਮਗਰੋਂ ਮਿਲਦੀ ਹੈ। ਪਹਿਲੇ ਹੀ ਜਿਹੜੇ ਸੈਂਟਰ ਹੁੰਦੇ ਆ, ਨਰਸਰੀਜ਼ ਫਿਲਅਪ ਹੋ ਜਾਂਦੇ ਹਨ, ਰਸ਼ ਪੈ ਜਾਂਦਾ ਬੂਟੇ ਲਗਾਉਣ ਵਾਸਤੇ। ਥੋੜ੍ਹਾ ਹੀ ਟਾਈਮ ਹੁੰਦਾ ਕੈਨੇਡਾ ਦੇ ਵਿੱਚ ਮੌਸਮ ਇੰਜੋਏ ਕਰਨ ਵਾਸਤੇ, ਜਿਹਦੇ ਵਿੱਚ ਆਪਣੇ ਘਰ ਬਾਹਰ ਅਤੇ ਗਾਰਡਨ ਨੂੰ ਸਜਾਉਂਦੇ ਹਨ ਅਤੇ ਫਲ ਬੂਟੇ ਨਾਲ ਨਾਲ ਸਬਜ਼ੀਆਂ ਵੀ ਲਗਾਉਂਦੇ ਹਨ। ਕਰਨਾ ਵੀ ਚਾਹੀਦਾ, ਤੁਸੀਂ ਰਾਤ ਦਿਨ ਮਿਹਨਤ ਕਰਦੇ ਹੋ, ਮਿਹਨਤ ਕਰਦੇ ਹੋ ਆਪਣੇ ਘਰ ਵਾਸਤੇ, ਆਪਣੇ ਪਰਿਵਾਰ ਵਾਸਤੇ, ਸਜਾਉਂਦੇ ਵੀ ਹੋ, ਬਾਹਰ ਦੇ ਘਾਹ ਨੂੰ ਸਜਾਉਣਾ ਵੀ ਚਾਹੀਦਾ। ਹਰਿਆਲਾ, ਹਰੀ ਹਰੀ ਜਿਹੜੀ ਘਾਹ ਆ ਅਤੇ ਨਾਲ ਪੀਲੀ ਪੀਲੀ ਡੈਂਡੀ ਲੈਣ ਵੀ ਆਈਆਂ ਹੋਈਆਂ ਬਾਹਰ, ਇਨਵਾਇਰਮੈਂਟ ਕਰਕੇ ਬਹੁਤ ਸਾਰੀਆਂ ਦਵਾਈਆਂ ਦੀ ਰੋਕ ਲਾਈ ਹੋਈ ਹੈਗੀ ਆ। ਪਰ ਕਈ ਵਾਰੀ ਐਸੀਆਂ ਚੀਜ਼ਾਂ ਮਿਲ ਜਾਂਦੀਆਂ ਜਿਹੜੀਆਂ ਵਿਦਾਊਟ ਪੈਸਟੀਸਾਈਡ ਤੋਂ ਇਹ ਡੈਂਡੀਲਾਈਨਜ਼ ਦੂਰ ਹੋ ਜਾਂਦੀਆਂ ਹਨ। ਸੋ ਤੁਸੀਂ ਲੌਂਗ ਵੀਕਐਂਡ ਦੇ ਵੱਖ ਵੱਖ ਸਟੋਰਾਂ ਵਿੱਚ ਪੂਰਾ ਰਸ਼ ਪਾਇਆ ਅਤੇ ਰਸ਼ ਪਾ ਰਹੇ ਹੋ, ਅਤੇ ਜਿਸ ਹਿਸਾਬ ਨਾਲ ਬਾਰਬਿਕੀ ਹੋਏ ਉਹਦੀ ਆਪਾਂ ਗੱਲਬਾਤ ਕਰਾਂਗੇ ਥੋੜ੍ਹੇ ਠਹਿਰ ਕੇ। ਵੱਖ ਵੱਖ ਲੀਡਰਸ ਅਤੇ ਲੀਡਰਸ ਟੂ ਵੀ ਜਿਹੜੇ ਇਲੈਕਸ਼ਨ ਦੀ ਗੈਦਰਿੰਗ ਕਰ ਰਹੇ, ਉਹਨਾਂ ਦੀ ਵੀ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਦੱਸ ਦਈਏ, ਪ੍ਰੋਗਰਾਮ ਤੁਸੀਂ 770 AM ਡਾਲ 'ਤੇ ਸੁਣਦੇ ਹੋ ਮੰਡੇ ਟੂ ਫਰਾਈਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ। 7 ਤੋਂ 9 ਚੱਲਦਾ CKMS 102.7 FM 'ਤੇ, ਅਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਆ ਵਿਰਾਸਤ TV 'ਤੇ, ਟਰੈਕਿੰਗ ਟੂਡੇ TV 'ਤੇ। ਵਿਰਾਸਤ TV ਤੁਸੀਂ ਦੇਖਣਾ ਚਾਹੁੰਦੇ ਹੋ ਆਪਣੇ ਬਰਾਊਜ਼ਰ 'ਤੇ ਵੀ ਦੇਖ ਸਕਦੇ ਹੋ, trekkingtoday.ca ਪਾ ਦਿਓ, ਇੰਟਰਨੈਟ 'ਤੇ ਬੈਠ ਕੇ ਵੀ ਦੇਖ ਸਕਦੇ। ਨਾਲ ਦੀ ਨਾਲ ਜੇ ਤੁਸੀਂ ਐਪ ਡਾਊਨਲੋਡ ਕਰਨੀ ਹੈ, ਟਰੈਕਿੰਗ ਟੂਡੇ TV ਦੀ ਐਪ ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ, ਸੁਣ ਸਕਦੇ ਹੋ। ਵਿਰਾਸਤ ਰੇਡੀਓ ਵੀ ਚੱਲਦਾ, ਵਿਰਾਸਤ TV, ਟਰੈਕਿੰਗ ਟੂਡੇ TV ਵੀ ਚੱਲਦਾ। ਇੱਕ ਐਪ ਦੇ ਵਿੱਚ ਸਭ ਕੁਝ ਤੁਹਾਨੂੰ ਦੇਖਣ ਨੂੰ ਸੁਣਨ ਨੂੰ ਮਿਲ ਜਾਂਦਾ। ਸੋ ਤੁਹਾਡੀ ਐਪ ਹੈਗੀ ਆ ਉਹ ਡਾਊਨਲੋਡ ਕਰ ਲੈਣੀ, ਅਤੇ ਯੂਟਿਊਬ ਚੈਨਲ ਹੁੰਦਾ, ਫੇਸਬੁੱਕ ਹੁੰਦਾ, ਸੋਸ਼ਲ ਮੀਡੀਆ ਦੇ ਲਾਈਕ ਅਤੇ ਸਬਸਕ੍ਰਾਈਬ ਕਰ ਲਿਆ ਕਰੋ, ਤੁਹਾਨੂੰ ਜਿਹੜੀ ਲੇਟੈਸਟ ਨਿਊਜ਼ ਜਾਂ ਕਦੇ ਆਪਾਂ ਲਾਈਵ ਹੋਈ ਦਾ ਰਾਈਟ ਵੇ ਮਿਲ ਜਾਂਦੀ ਹੈਗੀ ਇਨਫੋਰਮੇਸ਼ਨ। ਇਨਫੋਰਮੇਸ਼ਨ ਬਹੁਤ ਸਾਰੀ ਲੈ ਕੇ ਆਇਆ, ਜਿੱਥੇ ਨਾਇਗਰਾ ਫਾਲ ਦੀ ਇਨਫੋਰਮੇਸ਼ਨ ਦੀ ਸਾਂਝ ਪਾਵਾਂਗੇ। ਸਾਡੀ ਟੀਮ ਦੀਆਂ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਹਨ, ਬਹੁਤ ਸਾਰੇ ਨਵੇਂ ਟੀਮ ਦੇ ਮੈਂਬਰ ਬਣੇ ਹਨ, ਤੁਸੀਂ ਵੀ ਸਾਡੀ ਟੀਮ ਦੇ ਮੈਂਬਰ ਹੀ ਹੋ ਜੇ ਦੇਖਿਆ ਜਾਵੇ, ਕਿਉਂ ਤੁਸੀਂ ਪਹੁੰਚ ਹੋ, ਸਪੋਂਸਰ ਵੀ ਸਪੋਰਟ ਕਰਦੇ ਹੋ। ਸੋ ਜਦੋਂ ਫ੍ਰੀ ਵਾਲੀ ਗੱਲ ਹੁੰਦੀ ਆ, ਹਰ ਇੱਕ ਦਾ ਸਾਥ ਜਿਹੜਾ ਹੁੰਦਾ ਆ ਉਹ ਟੀਮ ਮੈਂਬਰ ਵਾਂਗੂ ਹੀ ਹੁੰਦਾ ਆ। ਕਈਆਂ ਨੂੰ ਮੂਹਰੇ ਬੈਠੇ ਕੰਮ ਕਰਨ ਦਾ ਮੌਕਾ ਮਿਲ ਜਾਂਦਾ। ਬੈਕਗ੍ਰਾਉਂਡ ਦੇ ਬਹੁਤ ਸਾਰੇ ਵੱਡੇ ਵੱਡੇ ਸਪੋਂਸਰ ਹੁੰਦੇ ਹਨ, ਜਿਹੜੇ ਵੱਖ ਵੱਖ ਇਵੈਂਟਸ ਨੂੰ, ਸਾਡਾ ਮੇਲਾ ਨਹੀਂ, ਵੱਖ ਵੱਖ ਮੇਲਿਆਂ ਨੂੰ ਸਪੋਂਸਰ ਕਰਦੇ ਹਨ। ਤੁਹਾਡਾ ਆਪਣਾ ਮੇਲਾ ਆਏ ਮੇਲਾ ਉਹਨੂੰ ਸਪੋਂਸਰ ਕਰਦੇ ਹਨ। ਸੋ ਆਏ ਮੇਲਾ ਆ ਰਿਹਾ, ਉਹਦੀ ਜਾਣਕਾਰੀ ਵੀ ਲੈ ਕੇ ਆਵਾਂਗੇ। 10 ਸਪਤੰਬਰ ਨੂੰ ਹੋਵੇਗਾ, ਦਿਨ ਸ਼ਨੀਵਾਰ ਆ, ਸ਼ੁੱਕਰਵਾਰ ਨੂੰ ਮੂਵੀ ਨਾਈਟ ਹੋਵੇਗੀ। ਆਪਾਂ ਮੂਵੀ ਕਿਹੜੀ ਲਾਉਣੀ ਉਹ ਵੀ ਦੱਸ ਦੇਵਾਂਗੇ। ਐਤਵਾਰ ਸ਼ਨੀਵਾਰ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਐਂਟਰਟੇਨਮੈਂਟ ਹੋਵੇਗੀ। ਬਹੁਤ ਸਾਰੇ ਸਿੰਗਰ ਪਹੁੰਚ ਰਹੇ ਹਨ ਅਤੇ ਕਿਹੜੇ ਕਿਹੜੇ ਹਨ ਉਹ ਵੀ ਆਪਾਂ ਜਾਣਕਾਰੀ ਦੇ ਦੇਵਾਂਗੇ। imela.ca 'ਤੇ ਜਾ ਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਬਹੁਤ ਸਾਰੀਆਂ ਖਬਰਾਂ ਲੈ ਕੇ ਆਉਣੀਆਂ ਤੁਹਾਡੇ ਵਾਸਤੇ। ਇੰਡੀਆ ਵਿੱਚ ਆਪਾਂ ਅਖਬਾਰ ਸਿੰਘ ਭੱਟੀ ਸਾਹਿਬ ਨਾਲ ਗੱਲਬਾਤ ਕਰਾਂਗੇ। ਪਹਿਲਾਂ ਜੋ ਕੁਝ ਸਾਡੇ ਟੋਰਾਂਟੋ ਅੰਟੇਰੀਓ ਵਿੱਚ ਕੈਨੇਡਾ ਵਿੱਚ ਹੋ ਰਿਹਾ ਉਹਦੀ ਸਾਂਝ ਪਾ ਦਈਏ। ਅੰਟੇਰੀਓ ਦੀ ਜੇ ਗੱਲਬਾਤ ਕਰੀਏ, ਕੋਵਿਡ ਕੇਸਿਸ ਆਰ ਡਿਕਲਾਈਨਿੰਗ ਵਿੱਚ ਇਜ਼ ਅ ਗੁੱਡ ਨਿਊਜ਼। ਸਿਰਫ ਦੋ ਮੌਤਾਂ ਹੋਈਆਂ ਐਤਵਾਰ ਵਾਲੇ ਦਿਨ ਅਤੇ ਕੋਵਿਡ ਕੇਸਿਸ ਆਰ ਡਿਕਲਾਈਨਿੰਗ, ਸਪੈਸ਼ਲੀ ਹੋਸਪਿਟਲਾਈਜ਼ ਵਿੱਚ ਜਿਹੜੇ ਲੋਕ ਜਾਂਦੇ ਹਨ ਉਹ ਘੱਟ ਹੋ ਰਹੇ ਹਨ। ਦੈਟਸ ਅ ਗੁੱਡ ਨਿਊਜ਼, ਕਿਉਂਕਿ ਨਰਸਿਸ ਅਤੇ ਡਾਕਟਰ 'ਤੇ ਜਿਹੜਾ ਪ੍ਰੈਸ਼ਰ ਪਿਆ ਹੋਇਆ ਸੀਗਾ ਦੋ ਢਾਈ ਸਾਲਾਂ ਤੋਂ ਬੜਾ ਮੁਸ਼ਕਲ ਸੀਗਾ। ਛੁੱਟੀ ਲੈਣੀ ਵੀ ਬੜੀ ਮੁਸ਼ਕਲ, ਕਈ ਵਾਰੀ ਕੰਮ ਨਾਲ ਅਤੇ ਦੁਨੀਆ ਨਾਲ ਪਿਆਰ ਪੈ ਜਾਂਦਾ, ਬੰਦਾ ਛੁੱਟੀ ਕਰਨਾ ਚਾਹੁੰਦਾ, ਫਿਰ ਸੋਚ ਲੈਂਦਾ ਵੀ ਇਹਨਾਂ ਨੂੰ ਲੋੜ ਹੈਗੀ ਆ। ਅਤੇ ਰਾਤ ਦਿਨ ਜਿੱਥੇ ਪੈਸੇ ਵੀ ਕਮਾਏ ਆ ਅਤੇ ਇਹਨਾਂ ਨੇ ਟੇਕ ਕੇਅਰ ਵੀ ਕੀਤੀ ਆ, ਸੋ ਧੰਨਵਾਦ ਸਾਰਿਆਂ ਦਾ। ਪਰ ਫਿਰ ਵੀ ਕੋਵਿਡ ਇਜ਼ ਡਿਕਲਾਈਨਿੰਗ, ਹੋਪਲੀ ਇਹ ਵਿਲ ਸਟੇ ਦਾ ਵੇ। ਜੋ ਕੁਝ ਵੀ ਕਰਦੇ ਹੋਇਆ ਫੋਨ ਦੇ ਉੱਪਰ ਮੈਸੇਜ ਆਇਆ, ਮੈਸੇਜ ਤੋਂ ਬਾਅਦ ਜਦੇ ਮੀਂਹ ਪੈਣ ਲੱਗ ਪਿਆ ਫਿਰ ਹਨੇਰੀ ਆ ਗਈ। ਆਪਾਂ ਵੀ ਕਿਸੇ ਨਾਲ ਸੈੱਲਫੋਨ 'ਤੇ ਗੱਲ ਕਰਦੇ ਸੀ, ਮੈਸੇਜ ਦੇਖਿਆ ਚਲੋ ਕੋਈ ਨਾ, ਕਈ ਵਾਰੀ ਇਗਨੋਰ ਕਰ ਦਈਦਾ ਉਹਨੂੰ, ਸੀਰੀਅਸ ਨਹੀਂ ਲਈਦਾ। ਦੱਸਿਆ ਹੋਇਆ ਸੀਗਾ ਵੀ ਸੈਚਰਡੇ ਵਾਲੇ ਦਿਨ ਸਟੋਰਮ ਆਉਣੀ ਆ, ਮੀਂਹ ਆਉਣਾ, ਪਰ ਇਹ ਨਹੀਂ ਦੱਸਿਆ ਵੀ ਐਡੀ ਤਕੜੀ ਸਟੋਰਮ ਆ ਜਾਣੀ ਆ। ਜਦੋਂ ਆਈ ਮੀਂਹ ਵੀ ਪਿਆ ਬਹੁਤ ਸਾਰਾ, ਅਤੇ ਦਰਖਤ ਦੇ ਨਾਲ ਨਾਲ ਜਿਹੜੇ ਇਲੈਕਟ੍ਰੀਕਲ ਪੋਲਸ ਆ ਉਹ ਵੀ ਡਿੱਗ ਪਏ। ਟੈਨਸ ਆਫ ਥਾਊਸੈਂਡਸ ਪੀਪਲ ਰਿਮੇਨ ਵਿਦਆਊਟ ਪਾਵਰ ਸਟਿਲ, ਕਿਉਂਕਿ ਅੰਟੇਰੀਓ ਹੋਵੇ, ਕਬੈਕ ਹੋਵੇ, ਇਹ ਹਾਈਡਰੋ ਵਾਲੇ, ਅੰਟੇਰੀਓ ਹਾਈਡਰੋ, ਕਬੈਕ ਹਾਈਡਰੋ ਵਾਲੇ ਲੱਗੇ ਹੋਏ ਹਨ ਪਾਵਰ ਸਟੋਰ ਕਰਨ ਵਾਸਤੇ। ਹਾਈਡਰੋ ਯੂਟੀਲਿਟੀ ਨੇ ਰਿਪੋਰਟ ਕੀਤਾ ਸਾਹਿਬ ਜਿਹੜੀ ਪਾਵਰ ਲਾਈਨ ਸੀ ਇੰਨੀ ਐਕਸਟੈਂਸਿਵ ਹੋਈ ਆ, ਜਿੱਥੇ ਪੋਸ ਡਿੱਗ ਪਏ ਅਤੇ ਗ੍ਰਿਡ ਲਾਈਨ ਬੜੀ ਐਕਸਟੈਂਸਿਵ, ਜਿਹੜੀ ਕੰਪਲੀਕੇਟਡ ਜਿਹੜੇ ਡੈਮੇਜ ਹੋਇਆ, ਕਹਿੰਦੇ ਟਾਈਮ ਲੱਗਣਾ ਸਾਡੇ, ਕਹਿੰਦੇ ਕਰੂ ਜਿਹੜੇ ਵਰਕਰ ਵਰਕਿੰਗ ਅਰਾਊਂਡ ਦ ਕਲੋਕ ਟੂ ਰਿਸਟੋਰ ਦ ਪਾਵਰਸ। ਸੋ ਸਿੰਸ ਸੰਡੇ 360,000 ਕਸਟਮਰ ਦੀ ਪਾਵਰ ਬੈਕ ਆ ਗਈ ਸੀਗੀ, ਪਰ ਅੱਜ ਮੰਡੇ ਆ, ਕਹਿੰਦੇ ਹਜੇ ਵੀ 2,00,000 ਕਸਟਮਰ ਹਨ ਜਿਹੜੇ ਵਿਦਆਊਟ ਪਾਵਰ ਹਨ। ਸਲੋਲੀ ਇਸ ਕਮੇ ਬੈਕ, ਕਹਿੰਦੇ ਜਿਸ ਹਿਸਾਬ ਨਾਲ ਪੋਲ ਡਿੱਗੇ ਸੀਗੇ, ਲਾਈਨਾਂ ਡਿੱਗੀਆਂ ਹੋਈਆਂ ਸੀਗੀਆਂ, ਪਬਲਿਕ ਸੇਫਟੀ ਕਰਨੀ ਪੈਂਦੀ ਆ, ਸੜਕਾਂ ਬਲੋਕ ਕਰਨੀਆਂ ਪੈਂਦੀਆਂ, ਜਿੱਥੇ ਬਿਜਲੀ ਕੱਟਣੀ ਪੈਂਦੀ ਆ ਉੱਥੋਂ ਦੁਬਾਰਾ ਫਿਰ ਸ਼ੁਰੂ ਕਰਨੀ ਪੈਂਦੀ, ਉਹ ਏਰੀਆ ਬਲੋਕ ਕਰਨਾ ਪੈਂਦਾ। ਕਹਿੰਦੇ ਇਸ ਕਰਕੇ ਕਲੀਨਅਪ ਜਿਸ ਹਿਸਾਬ ਨਾਲ ਕਰਨਾ ਪੈਣਾ, ਨਵੇਂ ਟਰਾਂਸਫਾਰਮਰ ਲਾਉਣੇ ਪੈਣੇ, ਪੋਲਸ ਲਾਉਣੇ ਪੈਣੇ, ਟਾਈਮ ਤਾਂ ਲੱਗਣਾ ਹੀ ਲੱਗਣਾ ਹੈਗਾ, ਪਰ ਫਿਰ ਵੀ ਕਾਫੀ ਸਾਰੇ ਕਸਟਮਰ ਜਿਹੜੇ ਹਨ ਦੇ ਆਰ ਸਟਿਲ ਵਿਦਆਊਟ ਪਾਵਰ। ਅਤੇ ਹਾਈਡਰੋ ਆਟਵਾ ਕਹਿ ਰਹੇ ਸਨ ਮੋਰ ਦੈਨ 166,000 ਪੀਪਲ ਆਰ ਸਟਿਲ ਵਿਦਆਊਟ ਪਾਵਰ ਇਨ ਆਟਵਾ। ਅਤੇ ਹਾਈਡਰੋ ਕਬੈਕ ਕਹਿ ਰਹੀ ਸੀਗੀ ਵੀ 1,450 ਆਊਟੇਜ ਜਿਹੜੀਆਂ ਅਫੈਕਟ ਹੋਈਆਂ ਅਤੇ 237,000 ਕਸਟਮਰ ਜਿਹੜੇ ਵਿਦਆਊਟ ਪਾਵਰ ਸੀਗੇ। ਸੋ ਦੇ ਆਰ ਵਰਕਿੰਗ ਔਨ ਇਟ ਅਰਾਊਂਡ ਦਾ ਕਲੋਕ ਟੂ ਰਿਸਟੋਰ ਦਾ ਪਾਵਰ। ਕੈਨੇਡਾ ਵਿੱਚ ਹਾਂ ਕਿੱਧਰ ਇਹ ਕੰਮ ਹੋ ਜਾਂਦੇ ਹਨ, ਪਰ ਅੱਜ ਕੱਲ੍ਹ ਜਿਹੜੀਆਂ ਆ ਫਲੈਸ਼ ਸਟੋਰਮਸ ਜਾਂ ਫਲੈਸ਼ ਫਲੱਡਸ ਬਹੁਤ ਸਾਰੇ ਆਉਣ ਲੱਗ ਪਏ ਹਨ। ਜਦੋਂ ਮੀਂਹ ਪੈਂਦਾ ਤਾਂ ਉੱਪਰ ਬਸ ਬੱਦਲ ਹੀ ਫਟ ਜਾਂਦਾ ਹੈਗਾ, ਬਾਲਟੀਆਂ ਵਾਂਗੂ ਮੀਂਹ ਪੈਂਦਾ, ਕੰਟਰੋਲ ਕਰਨਾ ਬੜਾ ਔਖਾ ਹੋ ਜਾਂਦਾ। ਜਿਹੜਾ ਜਿਸ ਹਿਸਾਬ ਨਾਲ ਸਿਸਟਮ ਤਿਆਰ ਕੀਤਾ ਹੁੰਦਾ ਆ, ਪਾਈਪ ਫਿਲਅਪ ਹੋ ਜਾਂਦੇ ਹਨ, ਫਲੋ ਕਾਫੀ ਹੋ ਜਾਂਦਾ ਹੈਗਾ, ਡੈਮੇਜ ਹੋ ਜਾਂਦੀ ਆ। ਸੋ ਡੈਮੇਜ ਕਾਫੀ ਹੋਈ ਹੈਗੀ, ਕਹਿੰਦੇ ਦੇ ਆਰ ਵਰਕਿੰਗ ਔਨ ਟੂ ਰਿਸਟੋਰ ਆਲ ਦੈਟ ਡੈਮੇਜ। ਤੁਸੀਂ ਵੀ ਦੇਖਿਆ ਹੋਣਾ ਵੱਖ ਵੱਖ ਏਰੀਏ ਦੇ ਵਿੱਚ ਕਿੱਦਾਂ ਦਰਖਤ ਡਿੱਗੇ ਪਏ ਹਨ। ਕੀ ਕੁਝ ਹੋਇਆ ਵੀਕਐਂਡ ਦੇ ਵਿੱਚ, ਜੇ ਟੋਰਾਂਟੋ ਪੁਲਿਸ ਦੀ ਗੱਲਬਾਤ ਕਰੀਏ, ਕਹਿੰਦੇ ਵਨ ਮੈਨ, ਇੱਕ ਬੰਦਾ ਸੀਗਾ, ਗੱਡੀ ਕਰੈਸ਼ ਕੀਤੀ ਘਰ ਦੇ ਵਿੱਚ, ਉਹਦੀ ਮੌਤ ਹੋ ਗਈ। ਗੱਡੀ ਦਾ ਕਰੈਸ਼ ਹੋਈ, ਫਿਰ ਗੈਸ ਲੀਕ ਵੀ ਹੋਈ ਸੀਗੀ, ਜਿੱਦਾਂ ਗੱਡੀ ਕਰੈਸ਼ ਹੋਈ ਘਰ ਵਿੱਚ ਵੱਜੀ ਅਤੇ ਉਹਦੀ ਮੌਤ ਹੋ ਗਈ। ਪੁਲਿਸ ਇਜ਼ ਸਟਿਲ ਇਨਵੈਸਟੀਗੇਟਿੰਗ। ਅਤੇ ਇੱਕ ਬੰਦੇ ਦੇ ਸੀਰੀਅਸ ਲਾਈਫ ਥਰੈਟਨਿੰਗ ਇੰਜਰੀਜ਼ ਆ, ਇਸ ਸ਼ੂਟਿੰਗ ਹੋਈ ਸੀ ਟੋਰਾਂਟੋ ਈਸਟ ਐਂਡ ਵਿੱਚ ਵੁੱਡਵਾਈਨ ਬੀਚ ਪਾਰਕ ਨੀਅਰ ਕੁਈਨ ਸਟਰੀਟ, ਇਹ ਸ਼ੂਟਿੰਗ ਹੋਈ ਸੀਗੀ। ਇਨਵੈਸਟੀਗੇਸ਼ਨ ਇਜ਼ ਅੰਡਰ ਵੇ। ਘਰਾਂ ਦੀਆਂ ਪ੍ਰਾਈਸਿਸ, ਲੌਂਗ ਵੀਕਐਂਡ ਸੀਗਾ, ਜਿਨ੍ਹਾਂ ਨੇ ਘਰ ਖਰੀਦਣੇ ਹਨ ਜਾਂ ਜਿਨ੍ਹਾਂ ਨੇ ਵੇਚਣੇ ਹਨ, ਮਾਰਕੀਟ ਵਾਲਾ ਦੇਖ ਰਿਹਾ, ਜਿਨ੍ਹਾਂ ਨੇ ਖਰੀਦੇ ਹੋਏ ਹਨ ਅਤੇ ਜਿਨ੍ਹਾਂ ਨੂੰ ਲੱਗਿਆ ਹੁਣ 2-3 ਲੱਖ ਪ੍ਰਾਈਸ ਘੱਟ ਗਈ ਹੈ, ਅਤੇ ਇੱਧਰੋਂ ਇਸ ਡੀਲ ਵਿੱਚੋਂ ਨਿਕਲੀਏ ਕਦਾਂ। ਲੀਗਲ ਜਿਹੜੇ ਇਸ਼ੂਜ਼ ਹੁੰਦੇ ਹਨ, ਕਈ ਵਾਰੀ 10-15 ਸਾਲ ਬੰਦਾ ਕੇਸ ਲੜਦਾ ਰਹਿੰਦਾ, ਜੋ ਕੁਝ ਵੀ ਕਰਨਾ ਸੋਚ ਸਮਝ ਕੇ ਕਰਿਓ, ਕੁਇਕ ਡਿਸੀਜਨ ਨਾ ਲਿਓ। ਪਰ ਫਿਰ ਵੀ ਜਿਹੜੀ ਘਰਾਂ ਦੀ ਪ੍ਰਾਈਸ ਆ ਅਪ੍ਰੈਲ ਸਿੰਸ ਲਾਸਟ ਈਅਰ ਅਪ੍ਰੈਲ 41% ਡਾਊਨ ਆ, ਸੋ ਸਿੰਸ ਮਾਰਚ ਇਸ 27% ਡਾਊਨ ਜਿਹੜੀ ਘਰਾਂ ਦੀ ਸੇਲ ਹੈਗੀ ਆ। ਸੋ ਪ੍ਰਾਈਸਾਂ ਵੀ ਡਾਊਨ ਆ ਰਹੀਆਂ ਹਨ, ਪਰ ਹਾਂ ਜਿਹੜੀ ਸੇਲ ਹੈ ਉਹ ਕਾਫੀ ਘੱਟ ਗਈ। ਅੱਗੇ ਘਰ ਲੱਗਦਾ ਵੀ ਨਹੀਂ ਸੀਗਾ, ਪਹਿਲੇ ਹੀ ਵਿਕ ਜਾਂਦਾ, ਮਲਟੀਪਲ ਆਫਰ ਆਉਂਦੀਆਂ ਸੀਗੀਆਂ, ਪਰ ਹੁਣ ਤੁਸੀਂ ਦੇਖ ਰਹੇ ਹੋ ਕਿਸ ਹਿਸਾਬ ਨਾਲ ਘਰ ਮਾਰਕੀਟ ਵਿੱਚ ਟਿਕੇ ਹੋਏ ਹਨ ਜਾਂ ਉਹਨਾਂ ਦੀ ਪ੍ਰਾਈਸ ਰਿਡਿਊਸ ਕੀਤੀ ਜਾਂਦੀ ਹੈਗੀ ਆ। ਮੈਂ ਸੁਣਦਾ ਆ ਰਿਹਾ ਸੀ ਇੱਕ ਇਨਵੈਸਟਰ ਨੇ ਵਧੀਆ ਗੱਲ ਦੱਸੀ ਸੀ, ਕਹਿੰਦੇ ਵੀ ਤੁਸੀਂ ਇਸ ਹਿਸਾਬ ਨਾਲ ਘਰ ਨੂੰ ਖਰੀਦੋ ਵੀ ਜੇ ਹੁਣ ਜੇ ਮੌਰਗੇਜ 2% ਆ, ਕੈਨ ਯੂ ਅਫੋਰਡ ਐਟ 4%, ਪੰਜਾਂ ਸਾਲਾਂ ਬਾਅਦ ਕੈਨ ਯੂ ਅਫੋਰਡ ਐਨ 8%? ਇਸ ਨਾਲ ਸਮਾਲ ਇਨਵੈਸਟਮੈਂਟ, ਕਹਿੰਦੇ ਪੈਸੇ ਇਨਵੈਸਟ ਕਰਨੇ ਹੋਣ ਸੋਚ ਸਮਝ ਕੇ ਕਰੋ, ਭਾਵੇਂ ਸਾਡੇ ਕੋਲ ਵੀ ਰੀਅਲ ਸਟੇਟ ਲਾਇਸੈਂਸ ਹੈਗਾ। ਗਾਈਡੈਂਸ ਬੜੀ ਜ਼ਰੂਰੀ ਹੁੰਦੀ ਹੈ, ਕਿਉਂਕਿ ਕਿਸੇ ਦੇ ਘਰ ਕਿਸੇ ਦਾ ਪੈਸਾ ਨਾ ਹੱਥੋਂ ਚਲੇ ਜਾਵੇ। ਇਹ ਪੈਸੇ ਬੜੇ ਔਖੇ ਹੋ ਕੇ ਜੋੜੇ ਹੁੰਦੇ ਆ, ਭਜਿੰਦਰ ਦਾ ਟਾਈਮ ਆ ਜਾਂਦਾ, ਮੁੜ ਕੇ ਉੱਠਣਾ ਬੜਾ ਔਖਾ ਹੋ ਜਾਂਦਾ ਹੈਗਾ। ਇਨਵੈਸਟਮੈਂਟ ਕਰਨੀ ਆ ਐਡੀ ਵੱਡੀ ਇਨਵੈਸਟਮੈਂਟ ਤਾਂ ਸੋਚ ਸਮਝ ਕੇ ਕਰਿਓ, ਰਸ਼ ਨਾ ਪਾ ਲਿਓ, ਹਜ਼ਾਰਾਂ ਦੇ ਹਿਸਾਬ ਨਾਲ ਘਰ ਜਿਹੜੇ ਆ ਜਾਂਦੇ ਹਨ। ਮੈਂ ਬਹੁਤ ਸਾਰੀਆਂ ਹੋਰ ਖਬਰਾਂ ਲੈ ਕੇ ਆਉਣੀਆਂ, ਅਤੇ ਪ੍ਰਾਈਮ ਮਿਨਿਸਟਰ ਅੱਜ ਕੈਮਲੂਪਸ BC ਦੇ ਵਿੱਚ ਹਨ, ਅਟੈਂਡ ਕਰਨਗੇ ਸਪੈਸ਼ਲ ਸੈਰੇਮਨੀ, ਜਿਹੜੀਆਂ ਸਸਪੈਕਟਡ ਅਨਮਾਰਕਡ ਗ੍ਰੇਵਸ ਹਨ ਜਿਹੜੀਆਂ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਸੀਗੀਆਂ, ਅਤੇ ਉੱਥੇ ਸੈਰੇਮਨੀ ਜਿਹੜੇ ਉੱਥੇ ਅਟੈਂਡ ਕਰਨਗੇ। ਵੀਕਐਂਡ ਦੇ ਉੱਪਰ ਕਾਫੀ ਸਾਰੇ ਬਾਰਬਿਕਿਊ ਹੋਏ, ਜਿਹਦੇ ਵਿੱਚ ਬਹੁਤ ਸਾਰੇ ਮਿੱਤਰ ਦੋਸਤ ਦੇ ਨਾਲ ਦੀ ਨਾਲ ਸਪੋਰਟਰ ਪਹੁੰਚੇ ਹੋਏ ਸਨ। ਸ਼ੇਰਾ ਮੰਡੇਰ ਦੇ ਗਰਾਜ ਦੇ ਵਿੱਚ, ਸ਼ੌਪ ਦੇ ਵਿੱਚ ਬਹੁਤ ਸਾਰੇ ਸਪੋਰਟਰ ਪਹੁੰਚੇ। ਹਰਦੀਪ ਗਰੇਵਾਲ ਦੀ ਸਪੋਰਟ ਕਰਨ ਵਾਸਤੇ ਸ਼ੇਰਾ ਮੰਡੇਰ ਸਾਹਿਬ ਦਾ ਜਿੱਥੇ ਧੰਨਵਾਦ ਕੀਤਾ ਗਿਆ, ਐਡਾ ਵੱਡਾ ਇਕੱਠ ਕੀਤਾ, ਤਾਂ ਸਾਡੀ ਟੀਮ ਵੀ ਪਹੁੰਚੀ ਹੋਈ ਸੀ ਇਨਫੋਰਮੇਸ਼ਨ ਲੈਣ ਵਾਸਤੇ। ਇਨਫੋਰਮੇਸ਼ਨ ਬਹੁਤ ਸਾਰੀ ਲੈ ਕੇ ਆਵਾਂਗੇ। ਇਸ ਦੇ ਨਾਲ ਨਾਲ ਜਸ ਭਾਜੀ ਦੇ ਘਰ ਬਹੁਤ ਸਾਰੇ ਸਪੋਰਟਰ ਪਹੁੰਚੇ ਹੋਏ ਹਨ, ਜਸ ਕਸਰੀਆ ਦੇ ਘਰ ਬਹੁਤ ਸਾਰੇ ਸਪੋਰਟਰ ਪਹੁੰਚੇ ਹੋਏ ਹਨ ਬਾਰਬਿਕਿਊ ਦੇ ਉੱਪਰ। ਸੋ ਬਹੁਤ ਸਾਰੇ ਬਾਰਬਿਕਿਊ ਚੱਲ ਰਹੇ ਹਨ ਸਪੋਰਟ ਦੇ ਲਈ। ਸੋ ਜਿੱਥੇ ਪਹਿਲਾਂ ਬੋਰਡ ਲੱਗਦੇ ਸੀਗੇ, ਤੁਰ ਕੇ ਨਾਲ ਜਾਂਦੇ ਸੀ, ਹੁਣ ਬਾਰਬਿਕਿਊ ਹੋਣ ਲੱਗ ਪੈਣ ਲੱਗਦਾ ਅਗਲੇ 4 ਸਾਲਾਂ ਤੱਕ। ਜਿੱਦਾਂ ਨਾ ਆਮ ਆਦਮੀ ਪਾਰਟੀ ਦੀ ਰੈਲੀ ਹੁੰਦੀ ਆ ਮੋਟਰਸਾਈਕਲਾਂ ਦੀ ਟਰੈਲੀਆਂ 'ਤੇ, ਕਿਤੇ ਉਹ ਨਾ ਹੋਣ ਲੱਗ ਜਾਵੇ। ਸੋ ਸਪੋਰਟ ਸ਼ੋ ਕਰਦੇ ਆ, ਕਰਨੀ ਚਾਹੀਦੀ ਆ, ਵੱਖ ਵੱਖ ਸਪੋਰਟਰਾਂ ਨੂੰ ਸਪੋਰਟ ਮਿਲ ਰਹੀ ਹੈਗੀ ਆ। ਜਿਸ ਹਿਸਾਬ ਨਾਲ ਲੱਗ ਰਿਹਾ, ਕਹਿੰਦੇ ਹਨ ਵੀ ਡੱਗ ਫੋਰਡ ਬਣਾਉਣਗੇ, ਜਿੱਤ ਜਾਣਗੇ ਪ੍ਰੋਵਿੰਸ਼ੀਅਲ ਇਲੈਕਸ਼ਨਸ, ਪਰ ਆਪਣੇ ਆਪਣੇ ਇਹਨਾਂ ਦੇ ਮੁੱਦੇ ਹਨ, ਅਸੀਂ ਤਾਂ ਸਿਰਫ ਨਿਊਜ਼ ਦੇ ਰਹੀ ਹੈ, ਤੁਸੀਂ ਕਿਹਨੂੰ ਵੋਟ ਪਾਉਣੀ ਹੈ ਉਹ ਤਾਂ ਆਪਾਂ ਤੁਹਾਡੇ 'ਤੇ ਛੱਡ ਦਿੰਦੇ ਹਾਂ। ਹਰ ਇੱਕ ਨੇ ਆਪਣਾ ਆਪਣਾ ਪਲੇਟਫਾਰਮ ਦੱਸਿਆ ਵੀ ਅਸੀਂ ਤੁਹਾਡੇ ਵਾਸਤੇ ਕੀ ਕਰਾਂਗੇ। ਜਿਹੜਾ ਪਲੇਟਫਾਰਮ ਤੁਹਾਨੂੰ ਪਸੰਦ ਲੱਗਾ, ਜਿੱਥੇ ਵਾਸਤੇ ਤੁਹਾਡੀ ਹੈਲਪ ਹੋ ਸਕਦੀ ਹੈ, ਜੋ ਕੁਝ ਤੁਸੀਂ ਸੋਚਦੇ ਹੋ, ਜਦੋਂ ਪਹੁੰਚਦੇ ਹਨ ਦੱਸਦੇ ਹਨ, ਪੁੱਛ ਲਿਆ ਕਰੋ ਵੀ ਫਿਊਚਰ ਵਿੱਚ ਕਿਸ ਚੀਜ਼ ਦੀ ਲੋੜ ਆ। 3-4 ਆਈਟਮਸ ਹਨ, ਕਹਿੰਦੇ ਵੀ ਜਿਹੜੀ ਹਾਊਸਿੰਗ ਮਾਰਕੀਟ ਹੈ ਉਹ ਵੀ ਹੈਗੀ ਆ, ਅਤੇ ਨਾਲ ਨਾਲ ਮੈਂਟਲ ਹੈਲਥ ਹੈਗੀ ਆ ਉਹ 'ਤੇ ਵੀ ਕੰਮ ਕਰਨ ਦੀ ਲੋੜ ਆ, ਕਾਰਾਂ ਦੀ ਇਨਸ਼ੋਰੈਂਸ ਹੈਗੀ ਉਹ 'ਤੇ ਵੀ ਕੰਮ ਕਰਨ ਦੀ ਲੋੜ ਹੈਗੀ ਆ, ਅਤੇ ਨਾਲ ਨਾਲ ਟ੍ਰੈਫਿਕ ਜੈਮ ਅਤੇ ਗੈਸ ਪ੍ਰਾਈਸਿਸ ਇਹ ਕਿਸ ਤਰ੍ਹਾਂ ਕੰਟਰੋਲ ਕੀਤੀਆਂ ਜਾਣਗੀਆਂ। ਉੱਧਰ ਮਿਸਸਾਗਾ ਦੇ ਮੇਅਰ ਬੌਨੀ ਕਰੋਂਬੀ ਕਹਿੰਦੇ ਹਨ ਬਿਲਡ ਅਪ ਨਾਟ ਆਊਟ, ਕਹਿੰਦੇ ਆਊਟ ਬਿਲਡ ਕਰਾਂਗੇ ਤਾਂ ਦੂਰ ਦੂਰ ਤੱਕ ਲੋਕ ਵਸਣਗੇ, ਗੈਸ ਪ੍ਰਾਈਸਿਸ ਹਾਈ ਹਨ, ਜੇ ਬਿਲਡ ਅਪ ਕਰਾਂਗੇ ਇੱਕ ਏਰੀਆ ਵਿੱਚ ਤੁਸੀਂ ਤੁਰ ਕੇ ਵੀ ਸਭ ਕੁਛ ਕਰ ਸਕਦੇ ਆ, ਸ਼ੋਪਿੰਗ ਕਰ ਸਕਦੇ ਆ, ਕੰਮ 'ਤੇ ਜਾ ਸਕਦੇ ਆ, ਟ੍ਰਾਂਜ਼ਿਟ ਨੂੰ ਵਧੀਆ ਬਣਾਇਆ ਜਾਵੇ ਤਾਂ ਬਿਲਡ ਆਊਟ ਨਹੀਂ ਬਿਲਡ ਅਪ ਕਰੋ, ਲੋਕ ਉਸ ਹਿਸਾਬ ਨਾਲ ਰਹਿਣ ਲੱਗ ਪੈਣ। ਕਈ ਪਸੰਦ ਕਰਦੇ ਹਨ ਬਿਲਡ ਅਪ ਦੇ ਲਈ, ਕਈ ਚਾਹੁੰਦੇ ਆ ਬੈਕਯਾਰਡ ਵੀ ਹੋਵੇ ਅਤੇ ਨਾਲ ਨਾਲ ਥੋੜ੍ਹਾ ਬਹੁਤਾ ਬੱਚਿਆਂ ਵਾਸਤੇ ਖੇਡਣ ਨੂੰ ਘਾਹ ਵੀ ਹੋਵੇ। ਸੋ ਜਿੱਥੇ ਤੁਸੀਂ ਹੋਰ ਕਰਦੇ ਉੱਥੇ ਰਹਿਣ ਦੀ ਕੋਸ਼ਿਸ਼ ਕਰਿਓ। ਸਪੋਂਸਰ ਵੀਰਾਂ ਭੈਣਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ। 770 AM ਡਲ ਦੇ ਸੁਣ ਰਹੇ ਤੁਸੀਂ ਟਰੱਕੇਟ ਰੇਡੀਓ ਅਤੇ ਵਿਰਾਸਤ ਰੇਡੀਓ। ਟਰਾਂਸਪੋਰਟੇਸ਼ਨ ਦੀ ਇਨਫੋਰਮੇਸ਼ਨ ਤੁਸੀਂ ਲੈਣੀ ਹੋਵੇ, ਤੁਸੀਂ ਗੱਲਬਾਤ ਕਰ ਲੈਣੀ ਹੈ ਸੁਖਵਿੰਦਰ ਸਿੰਘ ਨਾਲ, ਇਨਸ਼ੋਰੈਂਸ ਤੋਂ ਪੈਸੇ ਕਿਸ ਤਰ੍ਹਾਂ ਬਚਾਉਣੇ ਆ, ਗੈਸ ਤੋਂ ਪੈਸੇ ਕਿਸ ਤਰ੍ਹਾਂ ਬਚਾਉਣੇ ਆ, ਕੰਪਨੀ ਕਿਸ ਤਰ੍ਹਾਂ ਰਨ ਕਰਨੀ ਆ, ਕੰਸਲਟਿੰਗ ਕਰਕੇ ਦਿੰਦੇ ਹਨ। ਬਹੁਤ ਸਾਰੀਆਂ ਕੰਪਨੀਆਂ ਦੀ ਮਦਦ ਕਰਦੇ ਹਨ, ਚਾਹੇ 10 ਟਰੱਕ ਹੋ ਅਤੇ 100 ਤੱਕ ਲੈ ਕੇ ਜਾਣੇ ਆ, ਜੇ 50 ਚੱਲਦੇ ਹਨ ਉੱਥੇ ਪੈਸੇ ਕਿਸ ਤਰ੍ਹਾਂ ਬਚਾਉਣੇ ਆ ਅਤੇ ਕਮਾਉਣੇ ਆ। ਪੈਸੇ ਕਮਾਉਣ ਲਈ ਬੈਠੇ ਆ, ਮਿਹਨਤ ਕਰੋ, ਪਰ ਕਹਿੰਦੇ ਮਿਹਨਤ ਦਾ ਫਲ ਵੀ ਮਿਲਣਾ ਚਾਹੀਦਾ। ਕਿਸ ਤਰ੍ਹਾਂ ਟਰਾਂਸਪੋਰਟੇਸ਼ਨ ਦੀ ਕੰਪਨੀ ਚਲਾਉਣੀ ਹੈ, ਤੁਸੀਂ ਸੁਖਵਿੰਦਰ ਸਿੰਘ ਨਾਲ ਗੱਲਬਾਤ ਕਰ ਲਿਓ 416-600-1381 IIM ਸਵਿਸ 'ਤੇ ਤੁਸੀਂ ਗੱਲਬਾਤ ਕਰ ਲੈਣੀ ਆ ਜ਼ਰੂਰ। ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਹਰਪ੍ਰੀਤ ਢਿੱਲੋਂ ਸਾਹਿਬ ਬ੍ਰੋਕਰ ਰੀਮੈਕਸ ਰਿਐਲਟੀ ਸਰਵਿਸ ਨਾਲ ਕੰਮ ਕਰਦੇ ਐਜ਼ ਅ ਸੇਲਸ ਪਰਸਨ, 416-268-6667 ਦੇ ਨਾਂ 'ਤੇ ਗੱਲਬਾਤ ਕਰ ਲੈਣੀ ਆ। ਸਟਾਰਗੇਟ ਲੋਜੈਸਟੇ ਦੀ ਜਿੱਥੇ ਟੀਮ ਪਹੁੰਚੀ ਹੋਈ ਸੀ ਸ਼ੇਰਾ ਮੰਡੇਰ ਦੇ, ਉੱਥੇ ਨਾਲ ਨਾਲ ਪ੍ਰੋਗਰਾਮ ਨੂੰ ਅਤੇ ਨਾਲ ਨਾਲ ਮੇਲੇ ਨੂੰ ਵੀ ਸਪੋਂਸਰ ਕਰਦੇ ਆ ਸਟਾਰਗੇਟ ਲੋਜੈਸਟਿਕ ਵਾਲੇ। ਇਹਨਾਂ ਨੰਬਰ 905-564-9992 ਆ। ਇਹਨਾਂ ਨੂੰ ਮਕੈਨਿਕ ਚਾਹੀਦੇ, ਤੁਸੀਂ ਮਕੈਨਿਕ ਤੌਰ 'ਤੇ ਕੰਮ ਕਰਨਾ ਚਾਹੁੰਦੇ, ਤੁਸੀਂ ਹੈਪੀ ਸਹੂਲਤਾਂ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਵੀਕਐਂਡ ਦੇ ਉੱਪਰ ਜਿਹੜਾ ਸ਼ੋਅ ਹੋਇਆ ਸੀਗਾ ਬੱਬੂ ਮਾਨ ਦਾ, ਤੁਹਾਡੇ ਗੁੱਸੇ ਹਨ ਨਾ ਕਿਸੇ ਹੋਰ ਪਾਸੇ ਕੱਢ ਲਵੋ, ਚਾਹੇ ਕਿਸੇ ਦਾ ਵਿਆਹ ਹੋਵੇ, ਚਾਹੇ ਕਿਸੇ ਦਾ ਘਰ ਵਿੱਚ ਖੰਡ ਪਾਠ ਭੋਗ ਹੋਵੇ। ਕਈ ਵਾਰੀ ਫੁੱਫੜ ਵੀ ਗੁੱਸੇ ਹੋ ਜਾਂਦੇ ਨੇ, ਗੁੱਸਾ ਨਾ ਬਾਅਦ 'ਚ ਕੱਢ ਲਿਆ ਕਰੋ, ਜਦੋਂ ਕੋਈ ਇਵੈਂਟ ਕਰਦਾ ਨਾ ਉਦੋਂ ਨਾ ਸ਼ੇਰ ਬਣਨ ਦੀ ਕੋਸ਼ਿਸ਼ ਕਰਿਆ ਕਰੋ। ਸ਼ੇਰ ਬਣਨਾ ਤਾਂ ਸਾਹਮਣੇ ਹੋ ਕੇ ਬਣੋ ਅਤੇ ਫਿਰ ਚੁੱਪ ਕਰਕੇ ਬੈਠ ਜਾਂਦੇ ਹਨ। ਕੋਈ ਵੀ ਸ਼ੋਅ ਹੈਗਾ, ਸ਼ੋਅ ਨੂੰ ਨਾ ਖਰਾਬ ਕਰੋ, ਕਿਉਂਕਿ ਸ਼ੋਅ ਦੇ ਵਿੱਚ ਜਿੱਥੇ ਲੋਕਾਂ ਨੇ ਰਾਤ ਦਿਨ ਮਿਹਨਤ ਕਰਕੇ ਪੈਸੇ ਲਾ ਕੇ ਸ਼ੋਅ ਦੇਖਣ ਆਏ ਹੁੰਦੇ ਇੰਜੋਏ ਕਰਨ ਵਾਸਤੇ, ਉੱਥੇ ਨਾਲ ਦੀ ਨਾਲ ਜਿਨ੍ਹਾਂ ਨੇ ਸ਼ੋਅ ਰੱਖੇ ਹੁੰਦੇ ਰਾਤ ਦਿਨ ਮਿਹਨਤ ਕਰਦੇ ਉਹ ਪੇਸ਼ ਕਰਦੇ ਤੁਹਾਡੇ ਵਾਸਤੇ, ਇਹਨਾਂ ਸਿੰਗਰਾਂ ਦੇ ਵਿਜੇ ਲਗਵਾਉਣੇ, ਇਹਨਾਂ ਸਿੰਗਰਾਂ ਵਾਸਤੇ ਸ਼ੋਅ ਰੱਖਣੇ ਕੋਈ ਸੌਖੇ ਨਹੀਂ ਹੁੰਦੇ, ਲੱਖਾਂ ਦੇ ਹਿਸਾਬ ਨਾਲ ਪੈਸੇ ਲੱਗਦੇ ਹਨ, ਅਤੇ ਫਿਰ ਸਭ ਕੁਝ ਸੈੱਟ ਹੋ ਜਾਂਦਾ ਉਹ ਸ਼ੋਅ ਕਰਨ ਪਹੁੰਚ ਜਾਏ, ਤੁਸੀਂ ਉੱਥੇ ਖੱਪ ਪਾਉਣ ਲੱਗ ਨਾ ਕਰਿਆ ਕੋਈ ਦਰੇ ਕੰਮ, ਜਿਹੜੇ ਕੰਮ ਆ ਬਾਹਰ ਕਿਸੇ ਹੋਰ ਪਾਸੇ ਕਰੋ, ਤੁਹਾਡੀ ਇੱਕ ਗੁੱਸਾ ਇੱਕ ਆਦਮੀ ਨਾਲ ਜਿੰਨੀ ਸਾਰੀ ਦੁਨੀਆ ਆਈ ਹੁੰਦੀ ਹੈ ਉਹਨਾਂ ਦਾ ਕੰਮ ਖਰਾਬ ਕਰ ਦਿੰਦੇ ਹੋ, ਅਤੇ ਫਿਰ ਉਮਰ ਭਰ ਵੀ ਲੋਕ ਤੁਹਾਨੂੰ ਕਿਸ ਹਿਸਾਬ ਨਾਲ ਸਲੂਟ ਦਿੰਦੇ ਆ ਤੁਸੀਂ ਵੀ ਸਮਝਦੇ ਹੋ, ਕਿਸੇ ਦਾ ਸ਼ੋਅ ਨਾ ਖਰਾਬ ਕਰਿਆ ਕਰੋ, ਗਿੱਸਾ ਜਿਹੜਾ ਗੁੱਸਾ ਹੈਗਾ ਕਿਸੇ ਹੋਰ ਪਾਸੇ ਲਾ ਲਿਆ ਕਰੋ। ਹਾਂ, ਜੇ ਸ਼ੋਅ ਵਾਲੇ ਨੇ ਗਲਤ ਟਿਕਟਾਂ ਵੇਚੀਆਂ, ਟਿਕਟਾਂ ਓਵਰਸੋਲਡ ਕੀਤੀਆਂ, ਤੁਹਾਡੇ ਵਾਸਤੇ ਮੀਡੀਆ ਬੈਠਾ ਹੁੰਦਾ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਪਰ ਜੋ ਕੁਝ ਹੋਇਆ ਜੋ ਕੁਝ ਦੇਖ ਦੱਸਗਾ ਹੋਣਾ ਨਹੀਂ ਚਾਹੀਦਾ। ਬਾਹਰ ਕਾਫੀ ਡੈਮੇਜ ਹੋਈ ਸੀ ਬੱਬੂ ਮਾਨ ਦੇ ਸ਼ੋਅ ਦੇ ਬਾਹਰ, ਇੱਧਰ ਇਹ ਕੰਮ ਨਾ ਕਰੋ। ਸਪੋਂਸਰਾਂ ਨੇ ਰਾਤ ਦਿਨ ਮਿਹਨਤ ਕੀਤੀ ਹੁੰਦੀ ਹੈ, ਸ਼ੋਆਂ ਨੂੰ ਸਪੋਂਸਰ ਕਰਦੇ ਆ, ਦੇਖਣ ਵਾਲੇ ਗਏ ਹੁੰਦੇ ਰਾਤ ਦਿਨ ਮਿਹਨਤ ਕਰਕੇ ਪੈਸਾ ਬਚਾ ਕੇ ਸੋਚਦੇ ਆ, ਦੇਖਣਾ ਵੀ ਹੈਗਾ ਮਹਿੰਗਾ ਵੀ ਆ ਜਾਂਦੇ ਵੀ ਆ, ਅਤੇ ਮੁੜ ਕੇ ਆਹ ਕੰਮ ਹੋ ਜਾਂਦੇ ਆ ਤਾਂ ਦੁੱਖ ਬੜਾ ਲੱਗਦਾ। ਸੋ ਪਲੀਜ਼ ਡੋਂਟ ਡੂ ਦੈਟ, ਟਰਾਈ ਟੂ ਸੋਰਟ ਇਟ ਆਊਟ ਇਨ ਅ ਡਿਫਰੈਂਟ ਵੇ। ਪ੍ਰੋ ਸਪੋਂਸਰ ਕੀਤਾ ਜੀ ਐਨ ਈ ਮੋਰਗੇਜ ਤੋਂ ਮਯੰਕ ਬਤਨਗਰ ਸਾਹਿਬ ਨੇ, 6477022022 ਤੁਸੀਂ ਸੰਪਰਕ ਕਰਨਾ। ਫਸਟ ਸੈਕਿੰਡ ਮੋਰਗੇਜ ਲੈਣੀ ਹੋਵੇ, ਇਕੋ ਜੀ ਜੋ ਪੈਸੇ ਕਰਕੇ ਘਰ ਵਿੱਚੋਂ ਪੈਸੇ ਕਰਕੇ ਇਨਵੈਸਟ ਕਰਨੇ ਹੋਣ ਤਾਂ 6447720223 'ਤੇ ਗੱਲਬਾਤ ਕਰਨੀ ਆ। ਡਰੀਮ ਬਿਗ ਟਰਾਂਸਪੋਰਟੇਸ਼ਨ 905-497-1515 ਫੋਨ ਹੋਇਆ ਮਨੂ ਸਰਾਏ, ਅਮਰਜੀਤ ਸਿੰਘ ਅਤੇ ਕਮਲ ਦਾ, ਅਤੇ ਮਾਲਵਾ ਵੈਲਡਿੰਗ ਵਾਲੇ 180 ਐਡਵਾਂਸ ਬੁਲਵਾਰਡ 'ਤੇ ਹਨ, ਜਿੱਥੇ ਮਹਿਲੇ ਦੀ ਟੀਮ ਦੇ ਮੈਂਬਰ ਵੀ ਬਣੇ ਹਨ, ਸਾਰੇ ਹੀ ਮੈਂਬਰ ਹੋ ਪਰ ਕਈ ਅਫੀਸ਼ੀਅਲ ਹੋ ਜਾਂਦੇ ਹਨ, ਮੈਂਬਰ ਵੀ ਬਣੇ ਹਨ ਉੱਥੇ ਨਾਲ ਦੇ ਮੇਲੇ ਨੂੰ ਸਪੋਂਸਰ ਵੀ ਕਰਦੇ ਅਤੇ ਬਹੁਤ ਵਧੀਆ ਬਿਜ਼ਨਸ ਚਲਾਉਂਦੇ ਆ ਵੈਲਡਿੰਗ ਦੀ। ਮਾਲਵਾ ਵੈਲਡਿੰਗ ਵਾਲੇ 180 ਐਡਵਾਂਸ ਬੁਲਵਾਰਡ 'ਤੇ ਹਨ, ਮਿਗ ਟਿਗ ਲੂਮਨੋ ਵੈਲਡਿੰਗ ਦੀ ਲੋੜ ਪੈ ਜਾਵੇ 905-457-6006। ਛੋਟੀ ਜਿਹੀ ਬ੍ਰੇਕ ਲੈਂਦੇ ਆ ਅਤੇ ਬ੍ਰੇਕ ਲੈ ਕੇ ਫਿਰ ਆਪਾਂ ਖਬਰਾਂ ਲੈ ਕੇ ਆਵਾਂਗੇ। ਗੱਲਬਾਤ ਕਰਾਂਗੇ ਅੱਜ ਅਕਵਾਕ ਸਿੰਘ ਭੱਟੀ ਸਾਹਿਬ ਨਾਲ, ਜਿਹੜੇ ਥੋੜ੍ਹੇ ਬਹੁਤ ਧਰਮ ਦੇ ਮਸਲੇ ਹਨ ਉਹਨਾਂ ਦੀ ਗੱਲਬਾਤ ਕਰਾਂਗੇ, ਕਾਫੀ ਸਾਰੀ ਇਨਫੋਰਮੇਸ਼ਨ ਲੈ ਕੇ ਆਵਾਂਗੇ ਤੁਹਾਡੇ ਵਾਸਤੇ। ਲੈਂਦੇ ਆ ਬ੍ਰੇਕ, ਫਿਰ ਵਾਪਸ ਆਉਂਦੇ ਆ 770 AM ਰਾਤ 'ਤੇ, ਤੁਸੀਂ ਸੁਣ ਰਹੇ ਹੋ ਵਿਰਾਸਤ ਰੇਡੀਓ।
ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365 for a robust leading transportation partner for supply chain needs. Choose Worldwide today.
ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ, ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਾਜ਼ਾਰ, ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ, ਦਾਲਾਂ, ਮਸਾਲੇ ਤੇ ਆਟਾ, ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ, ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ। ਇੰਨਾ ਹੀ ਨਹੀਂ, ਮਿਠਾਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ। ਭਾਰਤੀ ਗਰੋਸਰੀ ਮੀਟ ਅਤੇ ਮਿਠਾਈਆਂ ਵਾਲੀ ਸਦਾ ਇੱਕ ਨਾਂ ਯਾਦ ਰੱਖੋ, ਇੰਡੀਅਨ ਪੰਜਾਬੀ ਬਾਜ਼ਾਰ।
Do you want to grow in real estate business? Then come and join Remax Gold Realty.
Hello everyone, this is Gordy Kuman from Remax Gold. I've been in the real estate business for over 35 years. We specialize in residential, commercial, pre-construction real estate. If you're thinking of pursuing a career in real estate, I can help you.
With a team of over 300 top-notch professional realtors, call today at 905-456-1010.
मैं मयंक भटनागर फ्रॉम GNE मॉर्गेजेस, मैं आपको सारे प्रकार की फाइनेंसिंग या मॉर्गेजेस में मदद कर सकता हूँ। फर्स्ट मॉर्गेज हो, सेकंड मॉर्गेज हो, रीफाइनेंस, डेट कंसोलिडेशन या हाई रिस्क मॉर्गेजेस, GTA में बेस्ट रेट्स के लिए मुझे कॉन्टेक्ट करें 647-702-2023।
Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9292, 905-564-9292, Stargate Logistics.
ਪ੍ਰੋਗਰਾਮ ਦੇ ਵਿੱਚ GNU 770 AM ਡਾਲ ਤੇ ਸੁਣ ਰਹੇ ਵਿਰਾਸਤ ਰੇਡੀਓ ਟਰਕਿੰਗ ਟਰੇ ਰੇਡੀਓ ਤੁਹਾਡਾ ਵੈਲਕਮ ਕਰਦੇ ਹਾਂ ਦੁਬਾਰਾ ਫਿਰ ਬ੍ਰੇਕ ਤੋਂ ਬਾਅਦ। ਬ੍ਰੇਕ ਲੈਣੀ ਬੜੀ ਜ਼ਰੂਰੀ ਹੁੰਦੀ ਹੈ, ਸਪੋਂਸਰ ਵੀਰ ਪ੍ਰੋਗਰਾਮ ਨੂੰ ਵੱਖ ਵੱਖ ਮੇਲਿਆਂ ਨੂੰ ਸਪੋਂਸਰ ਕਰਦੇ ਆ, ਸਪੋਰਟ ਕਰਿਆ ਕਰੋ ਇਹਨੂੰ, ਚਾਹੇ ਸਾਡਾ ਪ੍ਰੋਗਰਾਮ ਹੋਵੇ ਕਿਸੇ ਦਾ ਵੀ ਪ੍ਰੋਗਰਾਮ ਹੋਵੇ। ਮਿਹਨਤ ਕਰਕੇ ਤੁਹਾਡੇ ਵਾਸਤੇ ਕਾਫੀ ਸਾਰੀ ਜਾਣਕਾਰੀ ਜਿਹੜੀ ਆਪਾਂ ਲੈ ਕੇ ਆ ਰਹੀ ਹੈ ਇਹ ਤੁਹਾਡੇ ਵਾਸਤੇ, ਜਾਂ ਟਿਕਟਾਂ ਦੀਆਂ ਪ੍ਰਾਈਸਾਂ ਸਸਤੀਆਂ ਕਰ ਦਿੰਦੇ ਆ, ਜਾਂ ਮੇਲੇ ਫਰੀ ਕਰਦੇ ਜਿੱਦਾਂ ਆਪਾਂ ਮੇਲਾ ਫਰੀ ਕਰਨਾ। ਇਹ ਮੇਲੇ ਫਰੀ ਕੌਣ ਕਰਵਾਉਂਦੇ ਹਨ? ਅਲਫਾ ਟਰਾਂਸ ਲਿਮਿਟਡ ਤੋਂ ਲਖੀ ਸੈਣੀ ਸਾਹਿਬ, ਜਿੱਥੇ ਮੇਲੇ ਨੂੰ ਸਪੋਂਸਰ ਕਰਦੇ, ਸਾਡੇ ਟੀ ਵੀ ਪ੍ਰੋਗਰਾਮ ਸਪੋਂਸਰ ਕਰਦੇ, ਨਾਲ ਦੀ ਨਾਲ ਸਾਡੇ ਟੀਮ ਦੇ ਮੈਂਬਰ ਵੀ ਹਨ, ਆਏ ਮੇਲੇ ਟੀਮ ਦੇ ਮੈਂਬਰ, ਇਹਨਾਂ ਦਾ ਵੈਲਕਮ ਕਰਦੇ ਆ। ਲਖੀ ਸੈਣੀ ਸਾਹਿਬ ਦਾ 905-799-1525 ਫੋਨ ਨੰਬਰ ਆ, ਅਤੇ ਇਹਨਾਂ ਨੂੰ ਡਰਾਈਵਰ ਚਾਹੀਦੇ ਆ, ਸਿੰਗਲ ਟੀਮ ਡਰਾਈਵਰ, ਉਹਨੂੰ ਆਪਰੇਟਰ, ਇੱਕ ਦੋ ਡਿਸਪੈਚਰਸ ਵੀ ਚਾਹੀਦੇ ਹਨ। ਕਾਫੀ ਵੱਡੀ ਕੰਪਨੀ ਆ ਅਲਫਾ ਟਰਾਂਸ ਵਾਲਿਆਂ ਦੀ। ਨੰਬਰ 905-799-1525 ਫੋਨ ਨੰਬਰ ਹੈਗਾ। ਅਤੇ ਤੁਸੀਂ ਕੇਟਰਿੰਗ ਕਰਵਾਉਣੀ ਹੋਵੇ ਵੈਸ਼ਨੂ ਢਾਬੇ ਤੋਂ ਕਰਵਾ ਸਕਦੇ ਹੋ, ਬੜੀ ਸਸਤੀ ਪ੍ਰਾਈਸ ਵਿੱਚ ਕੇਟਰਿੰਗ ਕਰਕੇ ਦਿੰਦੇ ਆ। ਅਤੇ ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ ਜੀਵਨ ਗਰੋਸਰ 'ਤੇ ਪਹੁੰਚ ਸਕਦੇ ਹੋ, 375 ਹਾਊਡਨ ਬੁਲਵਾਰਡ 'ਤੇ ਹਨ, ਡਿਕਸੀ ਅਤੇ ਨੌਰਥ ਪਾਰਕ, ਡਿਕਸੀ ਅਤੇ ਵਿਲੀਅਮਸ ਪਾਰਕ ਦਾ ਏਰੀਆ ਬਰੈਂਪਟਨ ਦੇ ਵਿੱਚ। ਗਰੋਸਰੀ ਪ੍ਰਾਈਸ ਬੜੀ ਵਧੀਆ ਪ੍ਰਾਈਸ ਵਿੱਚ ਹੈ, ਮਿਲ ਸਕਦੀ ਆ। ਅਤੇ ਨਾਲ ਦੀ ਨਾਲ ਵੈਸ਼ਨੂ ਢਾਬੇ ਤੋਂ ਜਿਹੜੀ ਕੇਟਰਿੰਗ ਆ ਉਹ ਵਧੀਆ ਪੈਸੇ ਵਿੱਚ ਹੋ ਜਾਂਦੀ ਹੈਗੀ ਆ, ਤੁਸੀਂ ਔਡਰ ਕਰ ਲਵੋ ਜਾਂ ਟਿਫਨ ਸਰਵਿਸ ਲੈ ਲਵੋ। 905-230-0375 ਫੋਨ ਨੰਬਰ ਹੈਗਾ। ਡਰਕਾਰ ਵਾਲਿਆਂ ਨੂੰ ਕਾਫੀ ਸਾਰੇ ਡਰਾਈਵਰ ਚਾਹੀਦੇ ਹਨ, ਵਨ ਓਵਰ ਮੇਨ ਸਪੋਂਸਰ ਫੋਰ ਨਾਇਗਰਾ ਫਾਲ ਐਂਡ ਟਰੱਕਿੰਗ ਟੂਡੇ ਟੀਵੀ ਵਿਰਾਸਤ ਟੀਵੀ, ਡਰਕਾਰ ਡੋਟ ਕਾਮ, ਇਹਨਾਂ ਨੂੰ ਡਰਾਈਵਰਸ ਚਾਹੀਦੇ ਹਨ। 437-242-3151 ਫੋਨ ਨੰਬਰ ਆ। RNS ਕੰਪਿਊਟਰਸ ਨੈਟਵਰਕਿੰਗ ਸਿਕਿਉਰਿਟੀ ਕੈਮਰੇ ਵਾਸਤੇ 647-843-9932 'ਤੇ ਗੱਲਬਾਤ ਕਰਨੀ ਆ। ਸਾਡੇ ਵੀਰ ਸਪੋਰਟਰ ਸਪੋਂਸਰ ਰੀਅਲ ਸਟੇਟ ਦੀ ਮਾਰਕੀਟ ਵਿੱਚ ਅਵੀ ਧਾਲੀਵਾਲ ਜੀ ਨੇ ਨਵੀਂ ਬਿਜ਼ਨਸ ਖੋਲ੍ਹਣੀ ਆ ਵਿੰਜ਼ਰ ਦੇ ਵਿੱਚ, ਉਹਦੀ ਜਾਣਕਾਰੀ ਵੀ ਆਪਾਂ ਲੈ ਕੇ ਆਵਾਂਗੇ। ਵਧਾਈ ਦੇਣਾ ਚਾਹੁੰਦੇ ਆ, ਰਾਤ ਦਿਨ ਮਿਹਨਤ ਕਰਕੇ ਜਿੱਥੇ ਇੱਕ ਨਹੀਂ ਦੋ ਨਹੀਂ ਕਾਫੀ ਕੁਛ ਲੈ ਕੇ ਆਉਣਗੇ ਤੁਹਾਡੇ ਵਾਸਤੇ। ਇਹਨਾਂ ਨੇ ਜਿਹੜਾ ਨਵਾਂ ਗੈਸ ਸਟੇਸ਼ਨ ਖੋਲ੍ਹਿਆ ਫਲਾਇੰਗ ਜੇ, ਉਹਦੀ ਓਪਨਿੰਗ ਬੁੱਧਵਾਰ ਨੂੰ ਰਲ ਮਿਲ ਕੇ ਆਪਾਂ ਕਰਨੀ ਆ, ਅਤੇ ਇਹਨਾਂ ਨੂੰ, ਇਹਨਾਂ ਦੀ ਟੀਮ ਨੂੰ ਆਪਾਂ ਵਧਾਈ ਦੇਣਾ ਚਾਹੁੰਦੇ ਹਨ। ਲਓ ਜੀ ਲੈ ਚੱਲਦੇ ਹਾਂ ਇੰਡੀਆ ਦੇ ਵਿੱਚ, ਗੱਲਬਾਤ ਕਰਦੇ ਹਾਂ ਇਕਬਾਕ ਸਿੰਘ ਭੱਟੀ ਸਾਹਿਬ ਨਾਲ। ਇਹਨਾਂ ਦੇ ਤੁਸੀਂ ਬੁੱਕ ਰਿਵਿਊ ਪ੍ਰੋਗਰਾਮ ਤੁਸੀਂ ਦੇਖਦੇ ਹੋ, ਸੁਣਦੇ ਹੋ, ਅਤੇ ਇਹਨਾਂ ਦਾ ਅੱਜ ਦੇ ਦਿਨ ਦਾ ਇਤਿਹਾਸ, ਅਤੇ ਸਾਡੇ ਟੀ ਵੀ ਦੇ ਉੱਪਰ ਬਹੁਤ ਸਾਰੀਆਂ ਖਬਰਾਂ ਆਪਾਂ ਇੰਗਲਿਸ਼ ਵਿੱਚ ਪਾ ਦੇਣੀਆਂ, ਜਿੱਥੇ ਆਪਾਂ ਬੈਠੇ ਥੱਲੇ ਪਾਸੇ ਪੰਜਾਬੀ ਇੰਗਲਿਸ਼ ਖਬਰਾਂ ਪੈ ਜਾਂਦੀਆਂ ਹਨ, ਮੌਸਮ ਦੀ ਰਿਪੋਰਟ ਜਾਣਕਾਰੀ ਮਿਲ ਜਾਂਦੀ ਆ। ਇੱਕ ਵੱਖਰੇ ਤਰੀਕੇ ਨਾਲ ਚੈਨਲ ਸ਼ੁਰੂ ਕੀਤਾ ਅਤੇ ਵੱਖ ਵੱਖ ਚੈਨਲ ਚੱਲਦੇ ਹਨ, ਵਿਰਾਸਤ ਧਾਰਮਿਕ ਬੜੀ ਜਲਦੀ ਆ ਜਾਵੇਗਾ, ਟਰੱਕਿੰਗ ਟੂਡੇ ਜਿੱਥੇ ਚੈਨਲ ਆ ਵਿਰਾਸਤ ਚੈਨਲ ਹੈਗਾ, ਅਤੇ ਨਾਲ ਵਿਰਾਸਤ ਧਾਰਮਿਕ ਵੀ ਆ ਜਾਵੇਗਾ ਇਹ ਚੈਨਲ। ਸੋ ਵੱਖ ਵੱਖ ਚੈਨਲ, ਮਿਊਜ਼ਿਕ ਸੁਣਨਾ ਹੋਵੇ, ਟਰਾਂਸਪੋਰਟੇਸ਼ਨ ਦੀ ਜਾਣਕਾਰੀ ਲੈਣੀ ਹੋਵੇ, ਖਬਰਾਂ ਦੇਖਣੀਆਂ ਹੋਣ, ਅਤੇ ਜਾਂ ਤੁਸੀਂ ਸਾਡੇ ਮੇਲੇ ਦੇਖਣੇ ਹੋਣ, ਸਭ ਕੁਛ ਇੱਕ ਐਡਾ ਤਕੜਾ ਪਲੈਟਫਾਰਮ ਤੁਹਾਡੇ ਵਾਸਤੇ ਖੜ੍ਹਾ ਕੀਤਾ। ਸਾਡੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਾਡੀ ਟੀਮ ਨੂੰ ਜੁਆਇਨ ਕਰ ਸਕਦੇ ਹੋ। ਇੱਕ ਦੋ ਵਰਕਰਸ ਆਪਾਂ ਹਾਇਰ ਕਰਨੇ, 416-451-2222 ਤੋਂ ਬਾਅਦ ਵਿੱਚ ਮੇਰੇ ਨਾਲ ਸੰਪਰਕ ਕਰ ਲੈਣਾ। ਇਕਬਾਕ ਸਿੰਘ ਭੱਟੀ ਸਾਹਿਬ ਪਹੁੰਚ ਗਏ ਹਨ ਤੁਹਾਡੇ ਵਾਸਤੇ ਜਾਣਕਾਰੀ ਲੈ ਕੇ, ਪਹਿਲਾਂ ਇਹਨਾਂ ਦਾ ਵੈਲਕਮ ਕਰਦੇ। ਭੱਟੀ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਵਿਰਾਸਤ ਟੀਵੀ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਤੇ ਸਾਡੀ ਸਾਰੀ ਹੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ, ਸਾਨੂੰ ਵੀ ਪਤਾ, ਤੁਹਾਨੂੰ ਤਾਂ ਤੁਸੀਂ ਤਾਂ ਫੀਲ ਕਰਦੇ ਹੋ, ਆਪਾਂ ਸਿਰਫ ਦੇਖ ਹੀ ਸਕਦੇ ਹੋ। ਮੌਸਮ ਜਿਹੜਾ ਇੰਡੀਆ ਦਾ ਨਾ, ਬੜੀ ਗਰਮੀ ਹੋਈ ਪਈ ਹੈਗੀ ਆ, ਕਹਿੰਦੇ ਵੀ ਕੰਮ ਕਰਨਾ ਵੀ ਜਿੱਥੇ ਔਖਾ, ਬਿਜਲੀ ਬੜੀ ਮੁਸ਼ਕਿਲ ਨਾਲ ਆਉਂਦੀ ਆ, ਪਰ ਅੱਜ ਕੱਲ੍ਹ ਥੋੜ੍ਹਾ ਠੀਕ ਹੋਇਆ ਕਿ ਨਹੀਂ? ਹਜੇ ਵੀ ਉਨਾ ਕੁ 40-45 ਡਿਗਰੀ ਚੱਲ ਰਿਹਾ।
ਤਾਪਮਾਨ ਤਾਂ ਖੈਰ ਕਿਉਂਕਿ ਗਰਮੀਆਂ ਆ ਗਈਆਂ ਨੇ ਅਤੇ ਵਧਣਾ ਆ ਓਬਵੀਅਸਲੀ, ਕਿਉਂਕਿ ਇਹਨਾਂ ਦਿਨਾਂ ਵਿੱਚ ਬਹੁਤ ਜ਼ਿਆਦਾ ਗਰਮੀ ਪੈਂਦੀ ਆ। ਪਰ ਬਦਕਿਸਮਤੀ ਸਾਡੀ ਇਹ ਹੈ ਵੀ ਅਸੀਂ ਟੈਂਪਰੇਚਰ ਜਿਹੜਾ ਆ 45 ਪਲੱਸ ਜਾਣ ਲੱਗ ਪਿਆ ਵਾ, 46.5 ਤੱਕ ਵੀ ਜਾ ਆਇਆ ਪਿਛਲੇ ਕੁਛ ਦਿਨਾਂ ਦੇ ਵਿੱਚ। ਅਤੇ ਬਦਕਿਸਮਤੀ ਵਾਲੀ ਗੱਲ ਇਹ ਵੀ ਅਸੀਂ ਸੁਚੇਤ ਨਹੀਂ ਹੈਗੇ ਉਹਦੇ ਬਾਵਜੂਦ, ਰੁੱਖਾਂ ਦੀ ਸਾਂਭ ਸੰਭਾਲ ਦੇ ਵਾਸਤੇ ਜਾਂ ਫਿਰ ਨਵੇਂ ਰੁੱਖ ਲਾਉਣ ਵਾਸਤੇ ਅਸੀਂ ਸੁਚੇਤ ਨਹੀਂ ਹੈਗੇ। ਅਤੇ ਪਾਣੀ ਦਾ ਮਸਲਾ ਵੀ ਜਿਹੜਾ ਨਾਲ ਹੀ ਨਾਲ ਜੁੜਿਆ ਹੋਇਆ, ਕਿਉਂਕਿ ਵਾਤਾਵਰਣ ਦੀ ਗੱਲ ਕਰਦੇ ਹਾਂ, ਗਰਮੀ ਦੀ ਗੱਲ ਕਰਦੇ ਹਾਂ, ਓਜ਼ੋਨ ਲੇਅਰ ਦੀ ਗੱਲ ਕਰਦੇ ਹਾਂ, ਅਤੇ ਉੱਥੇ ਰੁੱਖਾਂ ਦੀ ਗੱਲ ਅਤੇ ਰੁੱਖਾਂ ਦੇ ਨਾਲ ਪਾਣੀ ਦੀ ਗੱਲ ਨਾਲ ਹੀ ਆਉਣੀ ਆ। ਸੋ ਇਹ ਦੋਨੋਂ ਚੀਜ਼ਾਂ ਅਸੀਂ ਰੱਜ ਕੇ ਪਲੀਤ ਕਰ ਰਹੇ ਹਾਂ ਜਾਂ ਬਹੁਤ ਜ਼ਿਆਦਾ ਅਣਦੇਖੀ ਇਹਦੇ ਵਿੱਚ ਕਰਦੇ ਪਏ ਹਾਂ। ਅਤੇ ਟੈਂਪਰੇਚਰ ਫਿਰ ਅੱਗੇ ਅੱਗੇ ਵਧਣਾ ਆ ਲਗਾਤਾਰ, ਜਿਹੜੀਆਂ ਸਾਡੀਆਂ ਸਹੂਲਤਾਂ ਹੈਗੀਆਂ ਨੇ ਬੱਤੀ ਨਾਲ ਚੱਲਣ ਵਾਲੀਆਂ, ਚਾਹੇ ਏ ਸੀ ਨੇ ਚਾਹੇ ਉਹ ਕਾਰਾਂ ਨੇ, ਹਰ ਚੀਜ਼ ਵੱਧ ਰਹੀ ਹੈ ਗਿਣਤੀ ਦੇ ਵਿੱਚ, ਔਰ ਰੁੱਖ ਖਤਮ ਹੋ ਰਹੇ ਆ। ਯਾਨੀ ਕਿ ਮੈਂ ਕਹਿੰਦਾ ਹੁੰਦਾ ਵੀ ਰੁੱਖਾਂ ਦੇ ਜੰਗਲ ਖਤਮ ਕਰਕੇ ਅਸੀਂ ਕੰਕਰੀਟ ਦੇ ਜੰਗਲ ਉਸਾਰ ਰਹੇ ਹਾਂ। ਬਹੁ ਮੰਜ਼ਲੀ ਇਮਾਰਤਾਂ ਤਾਂ ਬਣਦੀਆਂ ਆ ਰਹੀਆਂ ਵੀ ਅਸੀਂ ਵਿਕਾਸ ਕਰ ਰਹੇ ਹਾਂ, ਅਸੀਂ ਜ਼ਰੂਰ ਵਿਕਾਸ ਕਰ ਰਹੇ ਹਾਂ, ਪਰ ਇਹ ਕਿਤੇ ਨਾ ਕਿਤੇ ਵਿਕਾਸ ਦੀ ਕੁੱਖ ਦੇ ਵਿੱਚ ਵਿਨਾਸ਼ ਜਿਹੜਾ ਆ ਉਹ ਨਾਲ ਦੀ ਨਾਲ ਪੈਦਾ ਹੋ ਰਿਹਾ ਹੈ। ਅਤੇ ਉਹ ਵਿਨਾਸ਼ ਅੱਜ ਸਾਨੂੰ ਦਿਸਦਾ ਨਹੀਂ ਆ, ਪਰ ਜਦੋਂ ਉਹਨੇ ਸਮੇਂ ਦੇ ਗਰਭ ਦੇ ਵਿੱਚ ਇਹ ਫੈਸਲਾ ਹੈਗਾ ਆ, ਜਦੋਂ ਸਮਾਂ ਆਉਣਾ ਹੈ ਤਾਂ ਉਦੋਂ ਇਸ ਵਿਨਾਸ਼ ਨੇ ਜੋ ਕੁਛ ਕਰਨਾ ਹੈ ਉਹ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ, ਆਉਣ ਵਾਲੀਆਂ ਨਸਲਾਂ ਨੇ, ਉਹਦੇ 'ਤੇ ਬਹੁਤ ਵੱਡਾ ਪ੍ਰਭਾਵ ਪਊਗਾ। ਖੈਰ, ਜੇ ਤਾਜ਼ੇ ਹਾਲਾਤਾਂ ਦੀ ਗੱਲ ਕਰਦੇ ਹਾਂ, ਤਕਰੀਬਨ 2 ਕੁ ਦਿਨ ਤੋਂ ਜਿਹੜਾ ਮੌਸਮ ਹੈ ਉਹਦਾ ਮਿਜਾਜ਼ ਜਿਹੜਾ ਆ ਉਹ ਬੜਾ ਸੁਹਾਵਣਾ ਆ, ਬੱਦਲ ਵਈ ਰਹਿੰਦੀ ਹੈ, ਲਗਾਤਾਰ ਹਵਾ ਚੱਲ ਰਹੀ ਹੈ, ਪਰ ਇਹ 1-2-3 ਦਿਨ ਦੀ ਗੱਲ ਹੁੰਦੀ ਹੈ। ਪਰ ਗਰਮੀ ਜਿਹੜੀ ਹੈ ਉਹ ਬਦਸਤੂਰ ਉਸੇ ਤਰ੍ਹਾਂ ਪੈ ਰਹੀ ਹੈ ਅਤੇ ਇਹ ਵਧਣੀ ਹੋਈ ਹੈ ਜੇ ਅਸੀਂ ਨਾ ਸੰਭਲੇ ਤਾਂ।
ਥੋੜ੍ਹਾ ਬਹੁਤ ਖਬਰਾਂ ਵੱਲ ਚੱਲਦੇ ਹਾਂ। ਜਥੇਦਾਰ ਤੋਤਾ ਸਿੰਘ ਦਾ ਦੇਹਾਂਤ ਹੋ ਗਿਆ।
ਹਾਂਜੀ, ਇਹ ਕਾਫੀ ਸਿਆਸੀ ਤੌਰ ਤੇ ਸਰਗਰਮ ਰਹੇ ਨੇ ਜੀ, ਵੱਖ ਵੱਖ ਸਮੇਂ ਦੇ ਉੱਤੇ ਵੱਖ ਵੱਖ ਵੱਡੇ ਅਹੁਦੇ ਜਿਹੜੇ ਨੇ, ਵੱਖ ਵੱਖ ਵੱਡੀਆਂ ਜ਼ਿੰਮੇਵਾਰੀਆਂ ਨੂੰ ਇਹਨਾਂ ਨੇ ਨਿਭਾਇਆ ਹੈ। ਮਾਰਚ ਮਹੀਨੇ ਸੰਨ 1941 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਮੋਗੇ ਦੇ ਪਿੰਡ ਦੀਦਾਰ ਸਿੰਘ ਵਾਲਾ ਦੇ ਵਿੱਚ, ਔਰ ਤਕਰੀਬਨ 1961 ਤੋਂ ਇਹਨਾਂ ਨੇ ਆਪਣਾ ਜਿਹੜਾ ਹੈ ਸਿਆਸੀ ਸਫ਼ਰ ਸ਼ੁਰੂ ਕੀਤਾ ਸੀਗਾ। ਜਥੇਦਾਰ ਤੋਤਾ ਸਿੰਘ ਹੋਣਾ ਨੇ ਜਿਹਦੇ ਪਹਿਲੀ ਵਾਰੀ ਪਿੰਡ ਦੇ ਸਰਪੰਚ ਬਣੇ ਸੀ, ਉਸ ਤੋਂ ਬਾਅਦ ਵਿਧਾਇਕ ਬਣੇ, ਫਿਰ ਉਹ ਜਿਹੜਾ 1961 ਦੇ ਵਿੱਚ ਸਫ਼ਰ ਸ਼ੁਰੂ ਹੋਇਆ ਅਤੇ ਲਗਭਗ 61 ਸਾਲ, ਯਾਨੀ ਕਿ ਉਹਨਾਂ ਦੀ ਮੌਤ ਤੱਕ ਜਿਹੜਾ ਆ ਉਹਨਾਂ ਦਾ 61 ਸਾਲ ਦਾ ਜਿਹੜਾ ਇਹ ਸਫ਼ਰ ਇਸੇ ਤਰ੍ਹਾਂ ਜਿਹੜਾ ਸਿਆਸੀ ਸਫ਼ਰ ਚੱਲਦਾ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਮੈਂਬਰ ਇਹ ਰਹੇ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਚ ਹੀ ਵੱਖ ਵੱਖ ਅਹੁਦਿਆਂ ਦੇ ਉੱਤੇ ਵੀ ਇਹ ਤਾਇਨਾਤ ਰਹੇ। ਉਹਦੇ ਨਾਲ 1999 ਦੇ ਵਿੱਚ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਸੀ ਅਤੇ ਜ਼ਿਕਰ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਕੁਝ ਸਮਾਂ ਰਹੇ ਆ, ਉੱਥੇ ਇਹ ਪੰਜਾਬ ਮੰਡੀ ਬੋਰਡ ਦੇ ਪ੍ਰਧਾਨ ਰਹੇ। ਉੱਥੇ ਨਾਲ ਦੀ ਨਾਲ ਸਾਡੇ ਜਿਹੜਾ ਸਭ ਤੋਂ ਅਹਿਮ ਸਾਡਾ ਜਿਹੜਾ ਹੁੰਦਾ ਹੈ ਡਿਪਾਰਟਮੈਂਟ ਵਿਭਾਗ ਹੈ ਸਕੂਲ ਸਿੱਖਿਆ ਬੋਰਡ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਤੌਰ ਚੇਅਰਮੈਨ ਦੇ ਵਜੋਂ ਵੀ ਜਥੇਦਾਰ ਤੋਤਾ ਸਿੰਘ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਦਿੱਤੀਆਂ ਨੇ। ਸਿਆਸੀ ਸਫ਼ਰ ਜਿਹੜਾ ਬੰਦਾ ਕਰਦਾ ਆ, ਚਾਹੇ ਉਹ ਇਮਾਨਦਾਰ ਹੋਵੇ ਜਾਂ ਬੇਈਮਾਨ ਹੋਵੇ, ਉਹਦੇ ਉੱਤੇ ਇਲਜ਼ਾਮਬਾਜ਼ੀ ਜਿਹੜੀ ਹੈ ਉਹ ਹਮੇਸ਼ਾ ਚੱਲਦੀ ਰਹੀ ਹੈ। ਸੋ ਇਹਨਾਂ ਉੱਤੇ ਵੀ ਵੱਖ ਵੱਖ ਸਮੇਂ ਵੱਖ ਵੱਖ ਇਲਜ਼ਾਮ ਲੱਗਦੇ ਰਹੇ ਆ, ਉਹਨਾਂ ਇਲਜ਼ਾਮਾਂ ਦੇ ਬਾਰੇ ਆਪਾਂ ਨਾ ਜਾਈਏ, ਕਿਉਂਕਿ ਜਿਹੜਾ ਬੰਦਾ ਤੁਰ ਜਾਂਦਾ ਆ ਉਹ ਚੰਗਾ ਹੀ ਹੁੰਦਾ ਆ, ਉਹ ਮਾੜਾ ਨਹੀਂ ਹੁੰਦਾ, ਉਹਦੇ ਕਰਮ ਜਿਹੜੇ ਨੇ ਉਹ ਲੋਕ ਜ਼ਰੂਰ ਯਾਦ ਰੱਖਦੇ ਨੇ। ਸੋ ਸਿਆਸੀ ਲੋਕ ਸੀਗੇ, ਸਿਆਸੀ ਇੱਕ ਵਿਅਕਤੀ ਸਨ, ਔਰ ਸਿਆਸੀ ਪੜ੍ਹਨ ਦੇ ਵਿੱਚ ਬਹੁਤ ਨਾਮ ਇਹਨਾਂ ਨੇ ਖੱਟਿਆ, ਆਪਣਾ ਬਹੁਤ ਵੱਡਾ ਨਾਮ ਬਣਾਇਆ, ਔਰ ਵਿਧਾਇਕ ਰਹੇ ਜਾਂ ਬਹੁਤ ਛੋਟੇ ਤੋਂ ਲੈ ਕੇ ਵੱਡੇ ਅਹੁਦਿਆਂ ਤੱਕ ਇਹਨਾਂ ਨੇ ਆਪਣਾ ਸਿਆਸੀ ਸਫ਼ਰ ਜਿਹੜਾ ਆ ਬਹੁਤ ਸੋਹਣੇ ਢੰਗ ਦੇ ਨਾਲ ਆਪਾਂ ਕਹਿ ਸਕਦੇ ਬਈ ਉਹ ਪੂਰਾ ਕੀਤਾ ਸੀ ਜੀ।
ਜਥੇਦਾਰ ਵੱਲੋਂ ਸਿੱਖਾਂ ਨੂੰ ਹਥਿਆਰ ਰੱਖਣ ਲਈ ਹਦਾਇਤ ਦਿੱਤੀ ਗਈ ਆ
ਜੀ। ਬਿਲਕੁਲ, ਅੱਜ ਕਿਉਂਕਿ ਸਾਡੇ 6ਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾ ਰਿਹਾ ਹੈ ਵਿਸ਼ਵ ਭਰ ਦੇ ਵਿੱਚ ਸਮੂਹ ਸਿੱਖ ਸੰਗਤਾਂ ਦੇ ਵੱਲੋਂ, ਮੀਰੀ ਪੀਰੀ ਦੇ ਮਾਲਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿਨ੍ਹਾਂ ਨੇ ਸਿਰਜਣਾ ਕੀਤੀ ਸੀ। ਸੋ ਉਹਨਾਂ ਦੀ ਯਾਦ ਦੇ ਵਿੱਚ ਜਦੋਂ ਅਜੇ ਇੱਥੇ ਸਮਾਗਮ ਮਨਾਇਆ ਗਿਆ ਅਤੇ ਇੱਕ ਵੀਡੀਓ ਸੰਦੇਸ਼ ਦੇ ਰਾਹੀਂ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਸਿੱਖ ਜਿੱਥੇ ਨੇ ਬਾਣੀ ਦੇ ਨਾਲ ਜੁੜਨਾ ਆ, ਆਪਣੇ ਮਨ ਨੂੰ ਮਜ਼ਬੂਤ ਕਰਨਾ ਆ, ਮਨ ਨੂੰ ਬਲਵਾਨ ਬਣਾਉਣਾ ਆ, ਉਸ ਨਾਲ ਦੀ ਨਾਲ ਆਉਂਦਾ ਸਮਾਂ ਵੇਖ ਕੇ ਜੋ ਸਮੇਂ ਦੇ ਹਾਲਾਤ ਬਣ ਰਹੇ ਨੇ ਜਾਂ ਸਮੇਂ ਦੀ ਮੰਗ ਦੇ ਅਨੁਸਾਰ ਹਰ ਸਿੱਖ ਨੂੰ ਚਾਹੀਦਾ ਹੈ ਵੀ ਜਿੱਥੇ ਉਹ ਤੀਰ ਅੰਦਾਜ਼ੀ, ਗੱਤਕਾ ਜਾਂ ਹੋਰ ਤਲਵਾਰਬਾਜ਼ੀ ਵਿੱਚ ਮੁਹਾਰਤ ਹਾਸਲ ਕਰੇ, ਉਸ ਨਾਲ ਦੀ ਨਾਲ ਇਹ ਬੜਾ ਜ਼ਰੂਰੀ ਹੈ ਆਉਂਦੇ ਹੋਏ ਸਮੇਂ ਜਾਂ ਸਮੇਂ ਦੀ ਇਹ ਮੰਗ ਹੈਗੀ ਹੈ ਕਿ ਹਰ ਸਿੱਖ ਜਿਹੜਾ ਆ ਉਹ ਲਾਇਸੈਂਸੀ ਹਥਿਆਰ ਲਵੇ ਅਤੇ ਹਥਿਆਰ ਵੀ ਜਿਹੜਾ ਉਹ ਆਧੁਨਿਕ ਹੋਵੇ, ਯਾਨੀ ਮਾਡਰਨ ਜਿਹੜੇ ਵੈਪਨਸ ਹੈਗੇ ਨੇ ਉਹ ਹਰ ਸਿੱਖ ਨੂੰ ਜਿਹੜਾ ਆ ਉਹ ਰੱਖਣੇ ਜ਼ਰੂਰੀ ਹੈਗੇ ਆ। ਤਾਜ਼ਾ ਸਟੇਟਮੈਂਟ ਆਈ ਹੈ ਅੱਜ ਦੀ ਹੈਗੀ ਹੈ, ਕੁਝ ਘੰਟੇ ਪਹਿਲਾਂ ਇਹ ਜਿਹੜਾ ਬਿਆਨ ਜਥੇਦਾਰ ਵੱਲੋਂ ਦਿੱਤਾ ਗਿਆ ਆ। ਔਰ ਇਹਦੇ ਉੱਤੇ ਜਿਹੜੀ ਪ੍ਰਤੀਕਿਰਿਆ ਵਾ ਉਹ ਬਸ ਹੌਲੀ ਹੌਲੀ ਸ਼ੁਰੂ ਹੋ ਜਾਣੀਆਂ ਨੇ। ਸਭ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਦੇ ਵੱਲੋਂ ਜਿਹੜਾ ਆ ਰਾਜਾ ਵੜਿੰਗ ਦੇ ਵੱਲੋਂ ਟਵੀਟ ਕੀਤਾ ਗਿਆ ਵੀ ਜਥੇਦਾਰ ਨੂੰ ਮੈਂ ਹੰਬਲ ਰਿਕੁਐਸਟ ਕਰ ਰਿਹਾ ਵੀ ਇਹ ਸਿੱਖ ਕੌਮ ਦੇ ਵਾਸਤੇ ਜਾਂ ਸਿੱਖਾਂ ਦੇ ਵਾਸਤੇ ਇੱਕ ਖਤਰੇ ਦੀ ਤਰ੍ਹਾਂ ਹੋ ਸਕਦਾ ਆ, ਵੀ ਇਹ ਕੀ ਲੋੜ ਪੈ ਗਈ ਕਿ ਤੁਸੀਂ ਜਿਹੜਾ ਇਹ ਬਿਆਨ ਦਿੱਤਾ ਆ। ਸੋ ਅਜੇ ਇਹ ਸ਼ੁਰੂਆਤ ਹੋਈ ਹੈ, ਵੱਖ ਵੱਖ ਸਿਆਸੀ ਪਾਰਟੀਆਂ ਆਪੋ ਆਪਣੇ ਜਿਹੜੇ ਨੇ ਉਹ ਬਿਆਨ ਦੇਣਗੀਆਂ ਤੇ ਬਾਕੀ ਇਹ ਮੁੱਦੇ ਏਦਾਂ ਦੇ ਹੈਗੇ ਆ ਕਿਉਂਕਿ ਉੱਥੋਂ ਨੇੜੇ ਜਿਹੜਾ ਆ ਤਕਰੀਬਨ ਅਸੀਂ 10 ਕੁ ਦਿਨਾਂ ਬਾਅਦ ਹੀ ਅਜੇ 23 ਤਰੀਕ ਹੋ ਚੁੱਕੀ ਹੈ 23 ਮਈ ਔਰ 10-12 ਦਿਨਾਂ ਬਾਅਦ ਅਸੀਂ ਜਿਹੜਾ ਆ ਜੂਨ 1984 ਜਿਹੜਾ ਬਹੁਤ ਵੱਡਾ ਦੁਖਾਂਤ ਸਿੱਖ ਕੌਮ ਦੇ ਉੱਤੇ ਵਾਪਰਿਆ ਸੀਗਾ ਜਿਹਨੂੰ ਸਿੱਖ ਕੌਮ ਤੀਜੇ ਘੱਲੂਘਾਰੇ ਦੇ ਵਜੋਂ ਯਾਦ ਕਰਦੀ ਹੈ ਕਿ ਤੀਸਰਾ ਘੱਲੂਘਾਰਾ ਜਾਂ ਸਾਕਾ ਦਰਬਾਰ ਸਾਹਿਬ ਜਿਹੜਾ ਵਾਪਰਿਆ ਹਿੰਦੁਸਤਾਨ ਦੀ ਹਕੂਮਤ ਦੇ ਵੱਲੋਂ ਟੈਂਕਾਂ ਤੋਪਾਂ ਦੇ ਨਾਲ ਜੋ ਗੋਲੀਬਾਰੀ ਕੀਤੀ ਗਈ, ਜੋ ਨੁਕਸਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸਿੱਖ ਕੌਮ ਦੀ ਆਣ ਤੇ ਸ਼ਾਨ ਮਹਾਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੀਤਾ ਗਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਜੋ ਖਜ਼ਾਨਾ ਲੁੱਟਿਆ ਗਿਆ ਤੇ ਸਾੜਿਆ ਗਿਆ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦਾ ਪੁਰਾਣਾ ਰਿਕਾਰਡ ਜਿਹੜਾ ਆ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸਾੜਿਆ ਗਿਆ ਔਰ ਬਹੁਤ ਵੱਡਾ ਨੁਕਸਾਨ ਜਿਹੜਾ 1984 ਦੇ ਵਿੱਚ 1 ਜੂਨ ਤੋਂ ਲੈ ਕੇ ਤੇ 6 ਜੂਨ ਤੱਕ ਸਮੁੱਚੇ ਪੰਥ ਦਾ ਜਿਹੜਾ ਜੋ ਘਾਟਾ ਉਸ ਵੇਲੇ ਪਿਆ ਉਹ ਜਦੋਂ ਕਦੇ ਵੀ ਜਿਹੜਾ ਆ ਉਹ ਪੂਰਾ ਨਹੀਂ ਕੀਤਾ ਜਾ ਸਕਦਾ, ਬਹੁਤ ਕੁਝ ਵਾਪਰਿਆ। ਫਿਰ ਨਕਲੀ ਅਕਾਲ ਤਖ਼ਤ ਸਾਹਿਬ ਅਸੀਂ ਕਹਿ ਸਕਦੇ, ਨਕਲੀ ਕਹਾਂਗੇ, ਜਿਹੜਾ ਸਰਕਾਰੀ ਸਹਾਇਤਾ ਦੇ ਨਾਲ ਤਿਆਰ ਕੀਤਾ ਗਿਆ। ਉੱਥੇ ਕੌਮ ਨੇ ਬਾਅਦ ਵਿੱਚ ਆਪਣਾ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੀ ਹੱਥੀ ਜਿਹੜੀ ਮਿਹਨਤ ਕਰਕੇ ਕਾਰ ਸੇਵਾ ਕਰਕੇ ਉਸਾਰਿਆ ਸੀਗਾ। ਬਹੁਤ ਕੁਛ ਇਹਨਾਂ ਦਿਨਾਂ ਵਿੱਚ ਵਾਪਰਿਆ ਸੀ, ਆਉਂਦੇ ਦਿਨਾਂ ਦੇ ਦੌਰਾਨ ਜਿਹੜੇ ਆਪਣੇ ਦਰਸ਼ਕਾਂ ਦੇ ਨਾਲ ਵੀ ਸਾਂਝ ਪਾਵਾਂਗੇ ਵੀ ਕਿੰਨਾ ਉਹ ਜਿਹੜਾ ਜ਼ਾਲਮਾਨਾ ਢੰਗ ਦੇ ਨਾਲ ਆਪਣੇ ਹੀ ਦੇਸ਼ ਦੇ ਲੋਕਾਂ ਉੱਤੇ ਗੋਲੀਬਾਰੀ ਕਰਨੀ ਔਰ ਧਾਰਮਿਕ ਮੁਕੱਦਸ ਅਸਥਾਨ ਦੇ ਉੱਤੇ ਜਿਹੜਾ ਆ ਉਹ ਟੈਂਕਾਂ ਤੋਪਾਂ ਦੇ ਨਾਲ ਵਾਰ ਕਰਨੇ ਤੇ ਕਈ ਤਰ੍ਹਾਂ ਦੀਆਂ ਬਹਾਨੇਬਾਜ਼ੀਆਂ ਬਣਾਉਣੀਆਂ ਵੀ ਅੰਦਰ ਟੈਰਰਿਸਟ ਹੈਗੇ ਸੀਗੇ ਜਾਂ ਅੱਤਵਾਦੀ ਸੀਗੇ, ਵੀ ਉਸ ਇਨਸਾਨ ਨੂੰ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਹਨਾਂ ਦੇ ਲਿਵ ਟਾਈਮ ਦੇ ਵਿੱਚ ਜਦੋਂ ਜਿਉਂਦੇ ਸਨ ਤੇ 37 ਸਾਲਾਂ ਦੀ ਉਮਰ ਤੱਕ ਕੋਈ ਵੀ ਉਹਨਾਂ ਉੱਤੇ FIR ਰਜਿਸਟਰਡ ਨਹੀਂ ਹੈਗੀ ਸੀ, ਜੇ ਉਹ ਵਾਕਈ ਅੱਤਵਾਦੀ ਸਨ ਜਾਂ ਟੈਰਰਿਸਟ ਸਨ ਤਾਂ ਉਹਨਾਂ ਉੱਤੇ ਬਹੁਤ ਸਾਰੇ ਜਿਹੜੇ ਮੁਕੱਦਮੇ ਹੋਣੇ ਚਾਹੀਦੇ ਸੀ, ਇਹੋ ਜਿਹਾ ਕੋਈ ਮੁਕੱਦਮਾ ਜਿਹੜਾ ਉਹਨਾਂ ਉੱਤੇ ਨਹੀਂ ਮਿਲਦਾ। ਸੋ ਬਹੁਤ ਵੱਡਾ ਜਿਹੜਾ ਘਾਣ ਉਹਨਾਂ ਦਿਨਾਂ ਦੇ ਵਿੱਚ ਸਿੱਖ ਕੌਮ ਦਾ ਕੀਤਾ ਗਿਆ ਉਹ ਕਦੇ ਵੀ ਚਿੱਤ ਚੇਤਿਆਂ ਵਿੱਚੋਂ ਨਹੀਂ ਵਿਸਰ ਸਕਦਾ। ਬੜੀ ਕੋਸ਼ਿਸ਼ ਸਰਕਾਰਾਂ ਦੇ ਵੱਲੋਂ ਸਰਕਾਰੀ ਏਜੰਸੀਆਂ ਦੇ ਵੱਲੋਂ ਕੀਤੀ ਜਾਂਦੀ ਰਹੀ ਹੈ ਤੇ ਕੀਤੀ ਜਾ ਰਹੀ ਹੈ, ਪਰ ਮਤ ਹੈਰਾਨ ਹੁੰਦੀ ਹੈ ਉਸ ਵੇਲੇ ਜਦੋਂ ਅਸੀਂ ਵੇਖਦੇ ਵੀ ਸਾਨੂੰ 1984 ਤੇ ਚਲੋ ਇਹ ਸਾਰਾ ਕੁਛ ਹੋਇਆ, ਮੇਰਾ ਜਨਮ ਵੀ 1984 ਤੋਂ ਬਾਅਦ ਆਇਆ ਕੁਝ ਸਾਲ, ਤੇ ਜੇ ਅਸੀਂ ਯੰਗ ਜਨਰੇਸ਼ਨ ਦੀ ਗੱਲ ਕਰਦੇ ਹਾਂ ਜਿਹੜੇ ਹੁਣ ਯੰਗ ਬਲੱਡ ਹੈਗੇ ਆ ਤੇ ਅਸੀਂ ਵੀ ਹੁਣ ਕਾਫੀ ਬਹਾਰਾਂ ਆਪਣੀ ਜ਼ਿੰਦਗੀ ਦੀਆਂ ਵੇਖ ਚੁੱਕੇ ਹਾਂ, ਜਿਹੜੇ 2000 ਤੋਂ ਬਾਅਦ ਬੋਲਣ ਹੈ, ਜਿਹੜੇ 2003 ਤੋਂ ਬਾਅਦ ਬੋਲਣ ਹੈ, ਜਿਹਨਾਂ ਦੀ ਉਮਰ 18 ਸਾਲ 20 ਸਾਲ 22 ਸਾਲ 24 ਸਾਲ ਦੀ ਹੈਗੀ ਆ, ਜੇ ਉਹਨਾਂ ਦੇ ਯੰਗਸਟਰ ਜਿਹੜੇ ਸਾਡੇ ਕੌਮ ਦੇ ਨੌਜਵਾਨ ਨੇ ਜਾਂ ਪੰਜਾਬ ਦੇ ਨੌਜਵਾਨ ਨੇ, ਜੇ ਉਹਨਾਂ ਦੇ ਮੋਬਾਈਲਾਂ ਦੇ ਉੱਤੇ, ਉਹਨਾਂ ਦੀਆਂ ਡੀਪੀਆਂ ਦੇ ਉੱਤੇ, ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ, ਜਾਂ ਉਹਨਾਂ ਦੀ ਵਹੀਕਲਸ ਜਿਹੜੇ ਹੈਗੇ ਨੇ ਉਹ ਗੱਡੀ ਹੈ ਮੋਟਰਸਾਈਕਲ ਹੈ ਕਾਰ ਹੈ ਕੁਝ ਵੀ ਹੈ, ਜਾਂ ਉਹਨਾਂ ਦੇ ਘਰਾਂ ਵਿੱਚ ਜੇ ਬਾਬਾ ਜੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਜਾਂ ਢੱਠੇ ਹੋਏ ਅਕਾਲ ਤਖ਼ਤ ਸਾਹਿਬ ਦੀ ਤਸਵੀਰ ਲੱਗੀ ਹੈ, ਇਹਦਾ ਮਤਲਬ ਕੁਛ ਤਾਂ ਹੈ। ਸਿੱਖ ਕੌਮ ਦੇ ਵਿੱਚ ਤੁਸੀਂ ਕਿੰਨੇ ਘੱਲੂਘਾਰੇ ਅਸੀਂ ਵੇਖੇ ਸੀ, ਇਤਿਹਾਸ ਰੋਜ਼ਾਨਾ ਹੀ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਦੇ ਹਾਂ ਵੀ ਜਦੋਂ ਵੱਡਾ ਘੱਲੂਘਾਰਾ ਵਾਪਰਦਾ ਆ 20-25 ਹਜ਼ਾਰ ਸਿੱਖ ਜਿਹੜੇ ਸ਼ਹੀਦ ਕੀਤੇ ਜਾਂਦੇ ਆ, ਉਹ ਘੱਲੂਘਾਰੇ ਤੋਂ 3 ਮਹੀਨੇ 10 ਦਿਨ ਬਾਅਦ, ਯਾਨੀ ਕੇਵਲ 3 ਮਹੀਨਿਆਂ ਬਾਅਦ ਕੌਮ ਫਿਰ ਖੜੀ ਹੁੰਦੀ ਹੈ। ਔਰ ਇਹ ਗੁਰਮਤਾ ਕੀਤਾ ਜਾਂਦਾ ਆ ਕਿ ਜਿਹੜਾ ਖੋਟ ਸੀ ਉਹ ਝੜ ਚੁੱਕਿਆ ਆ, ਅਸੀਂ ਫਿਰ ਲੜਾਂਗੇ ਤੇ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਮੁੜ ਤੋਂ ਜਿਹੜੇ ਨੇ ਉਹ ਕਮਰ ਕੱਸੇ ਕਰਨ ਦੇ ਵਾਸਤੇ, ਯੁੱਧ ਕਰਨ ਦੇ ਵਾਸਤੇ ਜਿਹੜਾ ਹੈ ਗੁਰਮਤਾ ਪਾਸ ਕੀਤਾ ਜਾਂਦਾ ਹੈ। ਸੋ ਇਹ ਚੜ੍ਹਦੀ ਕਲਾ, ਇਹ ਦ੍ਰਿੜਤਾ, ਇਹ ਵਿਸ਼ਵਾਸ, ਇਹ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਆ ਗੁਰੂ ਕਾਲ ਦੌਰਾਨ ਜਾਂ ਸਿੱਖ ਕਾਲ ਦੇ ਦੌਰਾਨ, ਇਹ ਅੱਖੀਂ ਵੇਖਿਆ ਆ। ਉਹ ਇਕੱਲੀ ਗੱਲਾਂ ਤੱਕ ਸੀਮਤ ਨਹੀਂ ਸੀ, ਜੋ ਕਹਿਣੀ ਔਰ ਕਥਨੀ ਦੇ ਸੂਏ ਸਨ ਸਾਡੇ ਗੁਰੂ ਸਾਹਿਬਾਨ, ਜੇ ਉਹਨਾਂ ਨੇ ਕਿਹਾ ਆ ਤੇ ਉਹ ਕਰ ਕੇ ਵੀ ਵਿਖਾਇਆ ਆ
ਜੀ,
ਔਰ ਅਸੀਂ ਇਤਿਹਾਸ ਤੋਂ ਸਾਰੇ ਵਾਕਫ ਹੈਗੇ। ਸੋ ਇਹ ਇਸੇ ਤਰ੍ਹਾਂ ਚੱਲਦਾ ਰਹਿੰਦਾ ਆ। ਸੋ ਬੜਾ ਚੰਗਾ ਵੀ ਲੱਗਦਾ ਹੈ ਵੀ ਉਹ ਯੂਥ ਦੇ ਵਿੱਚ ਉਹ ਸਪਿਰਿਟ ਹੈਗੀ ਹੈ, ਜ਼ਿੰਦਾ ਦਿਲੀ ਵਾਲੀ, ਦ੍ਰਿੜਤਾ ਵਾਲੀ, ਚੜ੍ਹਦੀ ਕਲਾ ਵਾਲੀ, ਉਹ ਵਿਰਲਾਪ ਨਹੀਂ ਕਰਦੇ। ਦੁੱਖ ਜ਼ਰੂਰ ਹੈ, ਚੀਸ ਜ਼ਰੂਰ ਹੈ, ਚਾਹੇ ਜੂਨ 84 ਦੀ ਗੱਲ ਕਰੀਏ ਜਾਂ ਨਵੰਬਰ 1984 ਦੀ ਗੱਲ ਕਰੀਏ ਜਾਂ ਅਪ੍ਰੈਲ 1978 ਦੇ ਵਿੱਚ ਜਿਹੜੇ 13 ਸਿੰਘ ਸ਼ਹੀਦ ਹੋਏ ਸੀ ਉਹਨਾਂ ਦੀ ਗੱਲ ਕਰੀਏ, ਧਰਮ ਯੁੱਧ ਮੋਰਚੇ ਦੀ ਗੱਲ ਕਰੀਏ, ਤੇ ਜੇ ਅਸੀਂ ਮਾਡਰਨ ਸਮੇਂ 'ਚ ਗੱਲ ਕਰਦੇ ਹਾਂ, ਜੇ ਅੱਜ ਵੀ ਜਿਹੜੇ ਵਿਸ਼ੇ ਹੈਗੇ ਨੇ ਉਹੀ ਹੈ, ਚਾਹੇ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਮਸਲਾ ਆ, ਪੰਜਾਬ ਦੀ ਆਬੋ ਹਵਾ ਦਾ ਮਸਲਾ ਹੈਗਾ ਆ, ਪੰਜਾਬ, ਪੰਜਾਬੀ ਔਰ ਪੰਜਾਬੀਅਤ ਦੀ ਗੱਲ ਹੈਗੀ ਹੈ, ਪੰਜਾਬ ਨੂੰ ਬਰਾਬਰ ਹੱਕ ਦੇਣ ਦੀ ਗੱਲ ਹੈਗੀ ਹੈ। ਉਹ ਮੁੱਦੇ ਜਿਉਂ ਦੇ ਤਿਉਂ ਨੇ, ਉਹ ਅੱਜ ਲੱਗਦਾ ਹੈ ਨਵੇਂ ਆ, ਪਰ ਉਹ 1955 ਵਿੱਚ ਵੀ ਉਹੀ ਸੀ, 1956 ਵਿੱਚ ਜਦੋਂ ਪੰਜਾਬੀ ਸੂਬਾ ਬਣਿਆ ਆ ਉਦੋਂ ਵੀ ਉਹੀ ਸੀ, ਅਤੇ 47 ਦੇ ਵਿੱਚ ਵੀ ਜਿਹੜੇ ਧੋਖੇ ਸਾਡੇ ਨਾਲ ਹੋਏ ਆ ਉਹ ਕਿਤੇ ਨਾ ਕਿਤੇ ਯੂਥ ਉਸ ਚੀਜ਼ ਨੂੰ ਅੰਡਰਸਟੈਂਡ ਕਰਦਾ, ਉਹ ਸਮਝਦਾ ਆ ਵੀ ਜਿਹੜੀਆਂ ਸ਼ਹਾਦਤਾਂ ਹੋਈਆਂ ਸੀ ਇਹ ਐਵੇਂ ਨਹੀਂ ਸੀ। ਭਾਵੇਂ ਸਰਕਾਰੀ ਤੰਤਰ ਦੇ ਤੌਰ 'ਤੇ ਬਹੁਤ ਕੁਛ ਜਿਹੜਾ ਲਿਖ ਕੇ ਲਿਟਰੇਚਰ ਦੇ ਰਾਹੀਂ ਜਾਂ ਮੀਡੀਆ ਦੇ ਰਾਹੀਂ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਕਹਿੰਦੀ ਹੈ ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੇ। ਸੋ ਸੱਚ ਜਿਹੜਾ ਆ ਉਹ ਕਦੇ ਪੁਰਾਣਾ ਨਹੀਂ ਹੁੰਦਾ। ਸੋ ਇਹ ਬੜਾ ਚੰਗਾ ਲੱਗਦਾ ਹੈ ਯੂਥ ਜਦੋਂ ਆਪਣੇ ਵਿਰਸੇ ਵਿਰਾਸਤ ਔਰ ਸੱਭਿਆਚਾਰ ਦੇ ਨਾਲ ਅਸੀਂ ਨੂੰ ਜੁੜਿਆ ਵੇਖਦੇ ਹਾਂ। ਸੋ ਅੱਜ ਦੀ ਜਿਹੜੀ ਸਟੇਟਮੈਂਟ ਅਸੀਂ ਉਸ ਗੱਲ 'ਤੇ ਆਉਂਦੇ ਹਾਂ ਜੋ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੀ ਗਈ ਹੈ, ਇਹਦੇ ਜਿਹੜੇ ਕਿਹੋ ਜਿਹੇ ਇਹਦੇ ਜਿਹੜੇ ਨੇ ਰਿਵਿਊ ਆਉਂਦੇ ਨੇ ਇਹ ਸਾਨੂੰ ਹੋਰ ਕੁਛ ਸਮੇਂ ਦੇ ਵਿੱਚ ਜਿਹੜਾ ਆ ਸਮਝ ਆ ਜਾਣੀ ਹੈ। ਸੋ ਦੇਖਦੇ ਹਾਂ ਕਿ ਸਿੱਖ ਕੌਮ ਜਾਂ ਸਿੱਖ ਯੂਥ ਇਸ ਸੁਨੇਹੇ ਨੂੰ ਕਿਵੇਂ ਲੈਂਦਾ ਹੈ। ਜੀ
ਇਕਬਾਕ ਸਿੰਘ ਜੀ, ਯੂਥ ਅੱਗੇ ਬੰਦੂਕਾਂ ਚੱਕੀ ਫਿਰਦਾ ਆਪਣੇ ਵੀਡੀਓਜ਼ ਦੇ ਵਿੱਚ, ਹੁਣ ਇਹਨਾਂ ਦੇ ਹੱਥ ਕਿਉਂ ਇਹ ਬੰਦੂਕਾਂ ਫੜਾਉਣ ਲੱਗੇ ਹੋਏ ਆ? ਪਹਿਲਾਂ ਸੋਚ ਨੂੰ ਠੀਕ ਕਰ ਲੈਣ, ਐਡਾ ਇੰਨਾ ਸਮਾਂ ਹੋ ਗਿਆ 1984 ਨੂੰ ਵਾਪਰੇ ਨੂੰ, ਹਜੇ ਤੱਕਰ ਜੇ ਦੇਖਿਆ ਜਾਵੇ ਇਨਸਾਫ ਨਹੀਂ ਮਿਲਿਆ। ਜਿੱਥੇ ਸਾਡੇ ਸੋ ਕਾਲ ਵੀ ਪੰਥਕ ਜਿਹੜੀ ਸੀਗੀ ਕਮੇਟੀ ਜਾਂ ਅਕਾਲੀ ਸੀਗੇ ਅਤੇ ਉਦੋਂ ਤਾਂ ਰਿਹਾਈ ਨਹੀਂ ਕਰ ਸਕੇ ਬੰਦੀ ਸਿੰਘਾਂ ਨੂੰ, ਅਤੇ ਹੁਣ ਜਦੋਂ ਪਾਵਰ 'ਚੋਂ ਵੀ ਆਊਟ ਹੋ ਗਏ ਫਿਰ ਹੁਣ ਇਕੱਠੇ ਹੋ ਕੇ ਕਮੇਟੀ ਬਣਾਉਣ ਲੱਗੇ ਵੀ ਉਹਨਾਂ ਨੂੰ ਰਿਹਾਈ ਕਰੀ, ਆਪਸ ਵਿੱਚ ਹੀ ਲੜ ਪਏ ਹਨ। ਪਰ ਜਿਹੜਾ ਕੰਮ ਸਹੀ ਟਾਈਮ ਸਿਰ ਹੋਣਾ ਉਹ ਉਦੋਂ ਇਕੱਲੇ ਨਹੀਂ ਕਰਦੇ, ਹੁਣ ਹਥਿਆਰਾਂ ਨੂੰ ਇਕੱਲੇ ਕਹਿਣ ਲੱਗ ਪਏ ਹਨ ਕਿ ਫਿਰ ਨੌਜਵਾਨ ਲੋਕਾਂ ਨੂੰ ਮਾਰਨਗੇ, ਇਹ ਤਾਂ ਫਿਰ ਕੁਰਸੀਆਂ ਸਾਂਭੀ ਬੈਠੇ ਰਹਿੰਦੇ ਆ, ਇਹ ਤਾਂ ਆਪਣੇ ਅਹੁਦੇ ਤੋਂ ਹਟਦੇ ਹੈ ਨਹੀਂ, ਆਪਣੇ ਰਿਸ਼ਤੇਦਾਰਾਂ ਨੂੰ ਹਾਇਰ ਕਰ ਲੈਂਦੇ ਹਨ, ਪਰ ਆਮ ਲੋਕਾਂ ਵਾਸਤੇ ਹਥਿਆਰ ਰੱਖਣੇ ਹਨ। ਕਿਉਂਕਿ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਨਸ਼ਾ ਚੱਲ ਰਿਹਾ ਹੈਗਾ ਆ, ਜੇ ਘਰ ਵਿੱਚ ਹਥਿਆਰ ਹੋਵੇ ਉਹ ਗਲਤ ਤਰੀਕੇ ਨਾਲ ਘਰ ਦੇ ਵੀ ਵਰਤਿਆ ਜਾਂਦਾ, ਘਰ ਦੇ ਕਾਂਡੇ ਭਾਂਡੇ ਵਿਕ ਜਾਂਦੇ ਆ, ਇੰਨੇ ਨਸ਼ੇ ਵਿੱਚ ਡੁੱਬੇ ਹੋਏ ਹਨ ਆਪਣੇ ਨੌਜਵਾਨ ਪੀੜ੍ਹੀ। ਸੋ ਹਥਿਆਰ ਰੱਖਣ ਨੂੰ ਕੱਲੇ ਕਹਿ ਰਹੇ ਨੇ, ਕਿਹੜੀ ਕਮੇਟੀ ਨੇ ਡਿਸੀਜਨ ਲਈ ਆ ਕਿ ਇਹਨਾਂ ਨੇ ਖੁਦ ਆਪ ਹੀ ਲੈ ਲਈ?
ਇਹ ਆਪਣੇ ਤੌਰ 'ਤੇ ਸਟੇਟਮੈਂਟਸ ਹੁੰਦੀਆਂ ਨੇ ਜੀ ਇਹਨਾਂ ਦਿਨਾਂ ਦੇ ਵਿੱਚ, ਇਹਨੂੰ ਅਸੀਂ ਜੇ ਦੂਸਰੇ ਪੱਖ ਤੋਂ ਵਿਚਾਰ ਕੇ ਵੇਖਦੇ ਹਾਂ, ਜਿਹੜੀ ਪਹਿਲੀ ਗੱਲ ਤੁਸੀਂ ਕੀਤੀ ਬਈ ਇਨਸਾਫ ਜਿਹੜਾ ਇਹ ਨਹੀਂ ਮਿਲਿਆ ਸਾਨੂੰ, ਯਾਨੀ ਇੰਨੇ ਸਾਲ ਹੋ ਚੁੱਕੇ ਨੇ 84 ਤੋਂ ਲੈ ਕੇ 2022 ਦੇ ਵਿੱਚ ਅਸੀਂ ਆ ਚੁੱਕੇ ਹਾਂ। ਮੈਂ ਇੱਕ ਗੱਲ ਅਕਸਰ ਆਮ ਤੌਰ 'ਤੇ ਹਮੇਸ਼ਾ ਹੀ ਇਹ ਕਹਿੰਦਾ ਰਿਹਾ ਜਦੋਂ ਕਦੇ ਮੈਨੂੰ ਸਮਝ ਆਈ ਹੈ, ਅਤੇ ਮੇਰਾ ਸਟੈਂਡ ਅੱਜ ਵੀ ਉਹੀ ਹੈਗਾ ਵੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਦਮਦਮੀ ਟਕਸਾਲ ਜੋ ਕਿ 84 ਦੇ ਵਿੱਚ ਸਭ ਤੋਂ ਵੱਧ ਮਕਬੂਲ ਅਤੇ ਮੰਨੀਆਂ ਹੋਈਆਂ ਸੰਸਥਾਵਾਂ ਸੀ, ਜੇ ਇਹ ਜ਼ੋਰ ਲਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਿਹੜੀ ਹੋਰ ਡੈਮੇਜ ਹੋਈਆਂ ਇਮਾਰਤਾਂ ਸੀਗੀਆਂ, ਚਾਹੇ ਉਹ ਦੋ ਬੂੰਗੇ ਸੀਗੇ, ਇਹਨੂੰ ਐਜ਼ ਇਟ ਰੱਖਿਆ ਜਾਂਦਾ ਨਾ, ਐਜ਼ ਇਟ ਹੀ, ਕਿ ਹਮੇਸ਼ਾ ਉਹ ਜਿਹੜੀ ਚੀਜ਼ ਬਲਦੀ ਰਹਿੰਦੀ ਸਿੱਖ ਮਨਾਂ ਦੇ ਅੰਦਰ। ਅਤੇ ਇਹ ਇਨਸਾਫ ਬਹੁਤ ਸਮਾਂ ਪਹਿਲਾਂ ਹੀ ਹੋ ਚੁੱਕਿਆ ਹੋਣਾ ਸੀਗਾ ਜੇ 4 ਮਹੀਨੇ ਦੇ ਵਿੱਚ ਜੂਨ 84 ਦੀ ਪਾਪਣ ਜਾਂ ਦੋਸ਼ਣ ਇੰਦਰਾ ਗਾਂਧੀ ਨੂੰ ਸੋਧਿਆ ਜਾ ਸਕਦਾ ਹੈ ਨਾ, ਤੇ ਬਹੁਤੀ ਵੱਡੀ ਗੱਲ ਨਹੀਂ ਸੀ ਵੀ ਨਵੰਬਰ 84 ਦੇ ਦੋਸ਼ੀਆਂ ਨੂੰ ਸੋਧਿਆ ਜਾ ਸਕਦਾ, ਪਰ ਸਰਕਾਰੀ ਤੰਤਰ ਦੇ ਨਾਲ ਮਿਲ ਕੇ ਸਾਡੇ ਇਹਨਾਂ, ਚਾਹੇ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ, ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਜਾਂ ਦਮਦਮੀ ਟਕਸਾਲ ਦੀ ਗੱਲ ਕਰੀਏ, ਇਹਨਾਂ ਲੋਕਾਂ ਨੇ ਸਮਝੌਤੇ ਕਰਕੇ ਜਿਵੇਂ 1947 ਦੇ ਵਿੱਚ ਉਹਨਾਂ ਲੋਕਾਂ ਨੇ ਭਰੋਸੇ ਵਿੱਚ ਲੈ ਕੇ ਧੋਖਾ ਦਿੱਤਾ, ਔਰ ਇਹ ਧੋਖੇ ਇਹਨਾਂ ਨੇ ਆਪਣੀ ਕੌਮ ਨੂੰ ਦਿੱਤੇ। ਮੈਂ ਸਮਝਦਾ ਵੀ ਇਹ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਇਨਸਾਫ ਜਿਹੜਾ ਆ ਉਹ ਨਹੀਂ ਹੋ ਸਕਿਆ ਅਤੇ ਨਾ ਹੀ ਹੋਣਾ ਆ। ਸਮੇਂ ਸਮੇਂ 'ਤੇ ਜਿਹੜਾ ਆ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਜਦੋਂ ਪਿਛਲੇ ਸਾਲ ਵੀ ਮਨਾਇਆ ਗਿਆ ਸੀਗਾ ਜੂਨ 84 ਦਾ ਘੱਲੂਘਾਰਾ, ਉਸ ਵੇਲੇ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਵੀ ਜੇ ਸਾਨੂੰ ਸਰਕਾਰ ਖਾਲਿਸਤਾਨ ਦੇਵੇ ਤਾਂ ਅਸੀਂ ਜ਼ਰੂਰ ਲਵਾਂਗੇ, ਅੰਨਾ ਕੀ ਭਾਲੇ ਦੋ ਅੱਖਾਂ। ਇਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸੀਗਾ ਕੁਝ ਸਾਲ ਪਹਿਲਾਂ, ਸ਼ਾਇਦ 2 ਸਾਲ ਪਹਿਲਾਂ ਦੀ ਗੱਲ ਹੈ, ਉਦੋਂ ਅਸੀਂ ਉਸ ਕੰਪਲੈਕਸ ਦੇ ਵਿੱਚ ਹੈਗੇ ਸੀਗੇ। ਸੋ ਇਹ ਜਿਹੜੀ ਨਾ ਬੜੀ ਇੱਕ ਜ਼ਿੰਮੇਵਾਰੀ ਵਾਲੇ ਅਹੁਦੇ ਹੁੰਦੇ ਨੇ, ਬੜੀ ਜ਼ਿੰਮੇਵਾਰੀ ਦੇ ਨਾਲ ਡਿਸੀਜ਼ਨ ਲੈਣੇ ਚਾਹੀਦੇ ਆ। ਜਿਹੜਾ ਹਥਿਆਰਬੰਦ ਸੰਘਰਸ਼ ਵੀ ਤਾਂ ਹੀ ਕਾਮਯਾਬ ਹੁੰਦਾ ਆ ਜੇ ਜੋਸ਼ ਦੇ ਨਾਲ ਹੋਸ਼ ਵੀ ਸਾਡਾ ਕਾਇਮ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਲਗਭਗ 250 ਸਾਲ ਤਿਆਰੀ ਕੀਤੀ, ਇੱਕ ਮਨੁੱਖ ਦੀ, ਇੱਕ ਕਿਰਦਾਰ ਦੀ ਤਿਆਰੀ ਕੀਤੀ ਵੀ ਝੁਕਣਾ ਵੀ ਹੈ, ਆਪਣਿਆਂ ਨਾਲ ਅਸੀਂ ਮਨ ਮੁਟਾਵ ਹੋਣ 'ਤੇ ਇਕੱਠੇ ਵੀ ਹੋਣਾ ਆ, ਰਲ ਮਿਲ ਕੇ ਵੀ ਰਹਿਣਾ ਆ, ਅਤੇ ਜਦੋਂ ਹੋ ਜਾਵੇ ਵੀ ਸਾਰੇ ਹੀਲੇ ਖਤਮ ਹੋ ਗਏ ਆ ਫਿਰ ਹਥਿਆਰ ਨੂੰ ਹੱਥ ਪਾਉਣਾ ਆ। ਅਤੇ ਇਹ ਨਹੀਂ ਵੀ ਤੁਸੀਂ ਹਥਿਆਰ ਚੱਕ ਲਓ, ਹਥਿਆਰ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਵੀ ਹੁੰਦਾ ਸੀ, ਆਸਾ ਹੱਥ ਕਿਤਾਬ ਕਸ਼, ਭਾਈ ਗੁਰਦਾਸ ਜੀ ਲਿਖਦੇ ਆ ਵੀ ਡੰਡਾ ਤਾਂ ਉਹਨਾਂ ਦੇ ਕੋਲ ਰੱਖਿਆ ਹੁੰਦਾ ਸੀ ਵੀ ਜੰਗਲਾਂ ਬੀਜਾਬਾਨਾਂ ਵਿੱਚੋਂ ਲੰਘਣਾ ਆ, ਪਤਾ ਨਹੀਂ ਕਿੱਥੇ ਲੋੜ ਪੈ ਜਾਣੀ ਆ, ਡਿਫੈਂਸ ਦੇ ਵਾਸਤੇ ਜਿਹੜਾ ਆ ਹਥਿਆਰ ਤਾਂ ਬਾਬੇ ਨਾਨਕ ਕੋਲ ਵੀ ਸੀਗਾ। ਸੋ ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਜ਼ਰੂਰੀ ਨਹੀਂ ਕੀਤਾ ਵੀ ਤੁਸੀਂ ਹਰ ਕੋਈ ਡੰਡਾ ਚੁੱਕ ਲਓ, ਪਰ ਇਹ ਕਿਹਾ ਵੀ ਆਪਣੇ ਅੰਦਰ ਅਣਖ ਗੈਰਤ ਭਰੋ। ਪਰ ਉਸ ਤੋਂ ਪਹਿਲਾਂ ਜ਼ਰੂਰੀ ਹੈ ਵੀ ਇਹ ਧਾਰਮਿਕ ਕਰਮ ਕਾਂਡ ਛੱਡ ਕੇ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹੀ ਸੀ ਜਦੋਂ ਮੈਦਾਨੇ ਜੰਗ ਦੇ ਵਿੱਚ ਜਿੱਥੇ ਅਸੀਂ ਦੁਸ਼ਮਣ ਦੇ ਨਾਲ ਫਾਹੇ ਲੈ ਰਹੇ ਹਾਂ, ਦੁਸ਼ਮਣ ਦੇ ਨਾਲ ਜਿਹੜਾ ਆਡਾ ਲਾ ਰਹੇ ਹਾਂ, ਉੱਥੇ ਨਾਲ ਦੀ ਨਾਲ ਮਲਮ ਪੱਟੀ ਵੀ ਚੱਕੀ ਹੋਈ ਹੈ ਵੀ ਸਾਡਾ ਮਕਸਦ ਦੁਸ਼ਮਣੀ ਖਤਮ ਕਰਨਾ ਆ, ਦੁਸ਼ਮਣ ਨਹੀਂ
ਜੀ,
ਦੁਸ਼ਮਣੀ ਖਤਮ ਕਰਨੀ ਅਸੀਂ। ਜੇ ਤੁਸੀਂ ਕਿਰਪਾ, ਜੇ ਤੁਸੀਂ ਤਲਵਾਰ ਲੈ ਕੇ ਆਏ ਹਾਂ ਜ਼ੁਲਮ ਕਰਨ ਵਾਸਤੇ, ਅਸੀਂ ਕਿਰਪਾਨ ਲੈ ਕੇ ਆਏ ਹਾਂ ਉਹ ਜ਼ੁਲਮ ਨੂੰ ਰੋਕਣ ਦੇ ਵਾਸਤੇ। ਸੋ ਮੈਂ ਸਮਝਦਾ ਵੀ ਚਾਹੇ ਇਹ ਜਿਹੜੀ ਸਟੇਟਮੈਂਟ ਦਿੱਤੀ ਗਈ ਹੈ, ਕਿਤੇ ਨਾ ਕਿਤੇ ਮੈਂ ਵੈਸੇ ਵੀ ਮਹਿਸੂਸ ਕਰਦਾ ਹੁੰਦਾ ਵੀ ਸੈਲਫ ਡਿਫੈਂਸ ਵਾਸਤੇ ਸਾਡੇ ਕੋਲ ਕੁਝ ਨਾ ਕੁਝ ਹੋਣਾ ਚਾਹੀਦਾ। ਪਰ ਉਹ ਸੈਲਫ ਡਿਫੈਂਸ ਜੇ ਅਸੀਂ ਦੂਸਰਿਆਂ ਨੂੰ ਡਰਾਵਾ ਬਣਾ ਲਈਏ, ਹਊਆ ਬਣਾ ਲਈਏ, ਤੇ ਉਹ ਫੁਕਰੇਬਾਜ਼ੀ ਦਾ ਹਿੱਸਾ ਬਣ ਜਾਵੇ, ਜੋ ਕਿ ਸਾਡੇ ਅੱਜ ਕੱਲ੍ਹ ਦੇ ਮੌਜੂਦਾ ਪੰਜਾਬੀ ਸੰਗੀਤ ਜਿਹੜੀ ਮਿਊਜ਼ਿਕ ਇੰਡਸਟਰੀ ਹੈਗੀ, ਜੋ ਕੁਛ ਉਹਦੇ ਵਿੱਚ ਹਥਿਆਰਾਂ ਨੂੰ ਜਾਂ ਨਸ਼ਿਆਂ ਨੂੰ ਜਾਂ ਅਸ਼ਲੀਲਤਾ ਨੂੰ ਜਿਸ ਢੰਗ ਦੇ ਨਾਲ ਪ੍ਰਮੋਟ ਕੀਤਾ ਜਾਂਦਾ ਆ, ਜੇ ਉਸ ਪੱਖ ਤੋਂ ਇਹ ਚੱਲ ਪੈਂਦੇ ਆ ਤੇ ਇਹ ਜਿਹੜਾ ਆ ਨੁਕਸਾਨ ਹੀ ਕਰੂਗਾ ਸਾਡਾ। ਇਸ ਲਈ ਮੈਂ ਸਮਝਦਾ ਵੀ ਪਹਿਲਾਂ ਤਾਂ ਜਿਹੜਾ ਆ ਐਜੂਕੇਸ਼ਨ ਦੇ ਵੱਲ ਜਿਹੜਾ ਸਿੱਖ ਨੌਜਵਾਨਾਂ ਨੂੰ ਜਿਹੜਾ ਮਾਇੰਡ ਸੈਟ ਉਹਨਾਂ ਦਾ ਕਰਨਾ ਚਾਹੀਦਾ ਆ ਵੀ ਚੰਗੇ ਚੰਗੇ ਵੱਡੇ ਅਹੁਦੇ ਬਣ, ਸਾਡੇ IPS IAS ਵੱਡੇ ਅਫਸਰ ਜਾਣ, ਸਾਡੇ ਸਿੱਖ ਜਿਹੜੇ ਨੌਜਵਾਨ ਨੇ ਉਹ ਵਕੀਲ ਬਣਨ, ਜੱਜ ਬਣਨ, ਤੇ ਹਥਿਆਰਾਂ ਦੀ ਲੋੜ ਨਾ ਰਹੇ ਉਹਨਾਂ ਕੋਲ, ਉਹਨਾਂ ਕੋਲ ਵੈਸੇ ਬੜੀ ਸਿਕਿਉਰਿਟੀ ਹੋਵੇ ਤੇ ਉਹਦੇ ਨਾਲ ਦੇ ਨਾਲ ਜਿਹੜਾ ਕਿਰਦਾਰ ਹੈ ਨਾ ਜੀ, ਇੱਕ ਸਿੱਖ ਜੱਜ ਹੋਵੇ ਤੇ ਸਿੱਖ ਜੱਜ ਸਿਰਫ ਸਿੰਘ ਕਰਕੇ ਸਿੱਖ ਨਾ ਹੋਵੇ, ਉਹਦਾ ਕਿਰਦਾਰ ਵੀ ਸਿੱਖਾਂ ਵਾਲਾ ਹੋਵੇ, ਉਹ ਵਾਕਈ ਨਿਆਂ ਪਸੰਦ ਹੋਵੇ, IPS IAS ਅਧਿਕਾਰੀ ਸਾਡੇ ਬਣ ਸਕਦੇ ਆ, ਵੱਡੇ ਵੱਡੇ ਐਡਵੋਕੇਟ ਵਕੀਲ ਬਣ ਸਕਦੇ, ਚੰਗੇ ਚੰਗੇ ਵਕੀਲ ਸਾਡੇ ਬਣੇ ਹੋਣ, ਤੇ ਅਸੀਂ ਕਾਨੂੰਨ ਦੀਆਂ ਘੁੰਡੀਆਂ ਜਿਹੜੀਆਂ ਹੈਗੀਆਂ ਨੇ ਨਾ, ਉਹਨਾਂ ਨੂੰ ਵਰਤ ਕੇ ਵੀ ਇਨਸਾਫ਼ ਲੈ ਸਕਦੇ ਸੀਗੇ
ਜੀ,
ਜੇ ਅਸੀਂ ਐਜੂਕੇਸ਼ਨ ਦੇ ਤਰੀਕੇ ਨਾਲ ਕੰਮ ਕਰਦੇ। ਬਾਕੀ ਇਹ ਸਿਆਸੀ ਚੀਜ਼ਾਂ ਹੁੰਦੀਆਂ ਨੇ ਜੀ, ਕਿਉਂਕਿ ਜਿਵੇਂ ਤੁਸੀਂ ਅੱਗੇ ਜ਼ਿਕਰ ਕੀਤਾ ਸੀ, ਆਪਾਂ ਉੱਥੇ ਉਹਦੀ ਗੱਲ ਤੇ ਆਉਂਦੇ ਹਾਂ ਵੀ ਜਦੋਂ ਇਹ ਆਪ ਸੱਤਾ ਵਿੱਚ ਸੀ, ਇਹਨਾਂ ਨੇ ਅੱਤਵਾਦੀ ਲਫ਼ਜ਼ ਵੀ ਵਰਤਿਆ ਭਾਈ ਜਗਤਾਰ ਸਿੰਘ ਹਵਾਰਾ ਦੇ ਵਾਸਤੇ ਜਾਂ ਹੋਰਨਾਂ ਦੇ ਵਾਸਤੇ, ਕਦੇ ਕੋਈ ਤਰਦਦ ਨਹੀਂ ਕੀਤਾ। ਬਲਵੰਤ ਸਿੰਘ ਰਾਜੋਵਾਲਾ ਦੀ ਜਦੋਂ 2014 ਦੇ ਵਿੱਚ ਸਾਡਾ ਹੱਕ ਫਿਲਮ ਜਿਹੜੀ ਇੱਕ ਰਿਲੀਜ਼ ਹੋਈ ਸੀ, ਜਿਹਦੇ ਵਿੱਚ ਰਾਜੋਵਾਲਾ ਕਤਲ ਕੇਸ, ਜਿਹੜਾ ਬੇਅੰਤ ਸਿੰਘ ਕਤਲ ਕੇਸ ਸੀਗਾ, ਜਿਹਦੇ ਵਿੱਚ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸੀਨ ਸੀਗੇ, ਉਹ ਉਸ ਵੇਲੇ ਜਦੋਂ ਫਿਲਮ ਰਿਲੀਜ਼ ਹੋਈ ਸੀ, ਮੈਨੂੰ ਯਾਦ ਹੈ ਵੀ ਸ਼ਾਇਦ ਮਾਰਚ ਜਾਂ ਅਪ੍ਰੈਲ ਦਾ ਮਹੀਨਾ ਸੀਗਾ, ਤੇ ਸਾਡਾ ਹੱਕ ਫਿਲਮ ਕੁਲਜਿੰਦਰ ਸਿੰਘ ਸਿੱਧੂ ਨੇ ਬਣਾਈ ਸੀਗੀ, ਸਾਡੇ ਅੰਮ੍ਰਿਤਸਰ ਤੋਂ ਸੀਗੀ ਉਹ ਵੀ, ਤੇ ਬਾਦਲ ਹਕੂਮਤ ਸੀ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ, ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਸੀ, ਉਹ ਸ਼੍ਰੋਮਣੀ ਅਕਾਲੀ ਦਲ ਨੇ ਉਹ ਫਿਲਮ ਉੱਤੇ ਪਾਬੰਦੀ ਲਾਈ ਸੀ
ਜੀ,
ਬਾਅਦ ਵਿੱਚ ਹਾਈਕੋਰਟ ਤੋਂ ਸਟੇ ਲੈ ਕੇ ਪਰਮਿਸ਼ਨ ਲੈ ਕੇ ਉਹ ਫਿਲਮ ਜਿਹੜੀ ਆ ਥੀਏਟਰਾਂ ਵਿੱਚ ਲੱਗੀ ਸੀ। ਜਦੋਂ ਆਪਣੀ ਸੱਤਾ ਹੁੰਦੀ ਆ, ਜਦੋਂ ਆਪਣੀ ਲੋੜ ਹੁੰਦੀ, ਦੋ ਚੀਜ਼ਾਂ ਇਹਦੇ ਵਿੱਚ ਮੈਂ ਕਲੀਅਰ ਜਿਹਾ ਕਰਨਾ ਚਾਹੁੰਦਾ ਵੀ ਜਿਹੜਾ ਤਾਂ ਆ ਪੰਥਕ ਇਕੱਤਰਤਾ ਹੋਈ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੱਦੇ ਉੱਤੇ 11 ਮਈ 2022 ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ, ਨੋ ਡਾਊਟ ਜੇ ਅਸੀਂ ਉਹਦੇ ਵਿੱਚ ਕਾਮਯਾਬ ਹੁੰਦੇ ਹਾਂ ਤੇ ਸਮੁੱਚੀ ਕੌਮ ਨੂੰ ਫਾਇਦਾ ਆ, ਸਾਡੇ ਉਹ ਲੋਕ, ਸਾਡੇ ਉਹ ਨਾਇਕ ਜਿਹੜੇ ਨੇ, ਸਾਡੇ ਉਹ ਯੋਧੇ ਜਿਹਨਾਂ ਨੇ ਆਪਣੀਆਂ ਜਵਾਨੀਆਂ ਨਹੀਂ ਰਹਿੰਦੀਆਂ, ਉਮਰਾਂ ਵੀ ਜੇਲ੍ਹਾਂ ਵਿੱਚ ਗਾਲ ਲਈਆਂ, ਔਰ ਉਹ ਵੀ ਸਜ਼ਾ ਪੂਰੀ ਹੋਣ ਤੋਂ ਬਾਅਦ ਨਜਾਇਜ਼
ਜੀ,
ਇੱਕ ਤਾਂ ਜੇ ਉਹ ਦੋਸ਼ੀ ਸਾਬਤ ਹੋ ਗਏ ਸੀ, ਉਹਨਾਂ ਨੇ ਕਬੂਲ ਕੀਤਾ ਸੀ ਵੀ ਹਾਂ ਅਸੀਂ ਕੀਤਾ ਆ, ਅਸੀਂ ਭੱਜੇ ਨਹੀਂ, ਜੇ ਭਗਤ ਸਿੰਘ ਨੇ ਆਪਣਾ ਕਬੂਲ ਕੀਤਾ ਸੀ ਮੈਂ ਬੰਬ ਚਲਾਇਆ ਮੈਂ ਦੌੜਨਾ ਨਹੀਂ, ਮੈਨੂੰ ਗ੍ਰਿਫਤਾਰ ਕਰੋ, ਪਰ ਮੇਰਾ ਮਕਸਦ ਸੀ ਕਿ ਬੋਲੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾਵੇ। ਸੋ ਉਹਨਾਂ ਦੇ ਮਕਸਦ ਸੀ ਕਿ ਜਿਹੜੀ ਨੌਜਵਾਨੀ ਦਾ ਰੋਜ਼ਾਨਾ ਕਤਲ ਹੋ ਰਿਹਾ ਹੈ, ਝੂਠੇ ਮੁਕਾਬਲੇ ਬਣ ਰਹੇ ਆ ਜਾਂ ਅਸਲ ਮੁਕਾਬਲੇ ਹੋ ਰਹੇ ਆ, ਸਿੱਖ ਨੌਜਵਾਨੀ ਦਾ ਘਾਣ ਹੋ ਰਿਹਾ ਆ, ਉਹਨੂੰ ਰੋਕਣ ਦੇ ਵਾਸਤੇ ਉਹਨਾਂ ਨੇ ਫੈਸਲਾ ਲਿਆ, ਉਹਨਾਂ ਨੇ ਮੰਨਿਆ
ਜੀ,
ਤੇ ਮੰਨਣ ਤੋਂ ਬਾਅਦ ਹੀ ਉਹ ਦੋਸ਼ ਸਾਬਤ ਹੋਣ ਤੋਂ ਬਾਅਦ ਉਹਨਾਂ ਨੂੰ ਉਮਰ ਕੈਦੀਆਂ ਜਾਂ ਫਾਂਸੀ ਦੀਆਂ ਸਜ਼ਾਵਾਂ ਦਿੱਤੀ ਗਈਆਂ, ਬਾਅਦ ਵਿੱਚ ਬਦਲ ਦੀਆਂ ਰਹੀਆਂ, ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਕਰ ਜੇਲ੍ਹਾਂ ਵਿੱਚ ਨੇ। ਅੱਜ ਜੇ ਇਹਨਾਂ ਦੀ ਕੋਸ਼ਿਸ਼ ਦੇ ਨਾਲ, ਚਲੋ ਸਾਂਝੇ ਤੌਰ ਤੇ ਸ਼੍ਰੋਮਣੀ ਕਮੇਟੀ ਦੀ ਗੱਲ ਕਰੀਏ, ਚਾਹੇ ਕੋਈ ਵੀ ਸੰਸਥਾ ਅੱਗੇ ਆ ਜੇ, ਕੋਈ ਵੀ ਹੋਵੇ, ਆਪਾਂ ਬਿਨਾਂ ਨਾਂ ਤੋਂ ਚੱਲੀਏ, ਜੇ ਉਹਨਾਂ ਦੀ ਰਿਹਾਈ ਹੁੰਦੀ ਹੈ ਤੇ ਸਾਡੀ ਸਮੁੱਚੀ ਕੌਮ ਦੀ ਇੱਕ ਸਫਲਤਾ ਤਾਂ ਹੈਗੀ ਆ। ਪਰ ਗੱਲ ਇੱਥੇ ਖੜਦੀ ਹੈ ਵੀ ਇਹਨਾਂ ਨੂੰ ਹੁਣ ਚੇਤਾ ਕਿਉਂ ਆਇਆ, ਜਦੋਂ ਇਹ ਇੰਨੀ ਵਾਰ ਸੱਤਾ ਦੇ ਵਿੱਚ ਰਹੇ, ਉਦੋਂ ਉਸ ਵਕਤ ਤੋਂ ਖਿਆਲ ਕਿਉਂ ਨਹੀਂ ਕੀਤਾ, ਉਦੋਂ ਇਹ ਅੱਤਵਾਦੀ ਲਫ਼ਜ਼ ਵੀ ਉਹਨਾਂ ਵਾਸਤੇ ਵਰਤਦੇ ਰਹੇ, ਅੱਜ ਕੇਵਲ ਆਪਣੇ ਜੈ ਜੈਕਾਰ ਵਾਸਤੇ ਜਾਂ ਆਪਣਾ ਡਿੱਗ ਚੁੱਕਿਆ ਵਕਾਰ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਦਾ, ਉਹ ਵਕਾਰ ਮਜ਼ਬੂਤ ਕਰਨ ਵਾਸਤੇ ਇਸ ਤਰ੍ਹਾਂ ਕੁਛ ਕੀਤਾ ਜਾ ਰਿਹਾ, ਜਾਂ ਇੱਕ ਚੀਜ਼ ਮੈਂ ਅੱਗੇ ਵੀ ਜ਼ਿਕਰ ਕੀਤਾ ਸੀਗਾ ਮੀਡੀਆ ਦੇ ਵਿੱਚ, ਜਾਂ ਇੱਕ ਚੀਜ਼ ਹੋ ਸਕਦੀ ਆ ਬਈ, ਸਾਡੇ ਅੰਦਰ ਇੱਕ ਜੀਨਸ ਹੁੰਦੇ ਆ, ਸਾਡੇ ਅੰਦਰ ਇੱਕ ਅਣਖ ਆ, ਪੰਜਾਬੀਆਂ ਦਾ ਸੁਭਾਅ ਜਿੱਦਾਂ ਹੈ ਨਾ, ਉਹ ਹਮੇਸ਼ਾ ਅਣਖੀਲੇ ਰਿਹਾ ਆ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇਹ ਇੱਕ ਫੱਟ ਖਾ ਕੇ ਵੀ ਜਿਹੜਾ ਨਾ ਤਾਂ ਵੀ ਇਹ ਉੱਠ ਕੇ ਤੁਰ ਪੈਂਦੇ ਆ ਵੀ ਇਹਨਾਂ ਨੂੰ ਫਰਕ ਨਹੀਂ ਪੈਂਦਾ। ਸੀ ਤਾਜ਼ੀ ਘਟਨਾ ਬਾਬਾ ਲਾਭ ਸਿਉਂ ਤੇ ਬਾਬਾ ਗਿਆਨ ਸਿਉਂ, ਜਦੋਂ ਆ ਹੁਣ ਚੰਡੀਗੜ੍ਹ ਮੋਹਾਲੀ ਦੇ ਵਿੱਚ ਕਿਸਾਨ ਜਥੇਬੰਦੀਆਂ 23 ਜਿਹੜੀਆਂ ਇਕੱਠੀਆਂ ਹੋ ਕੇ ਚੰਡੀਗੜ੍ਹ ਜਾਮ ਕੀਤਾ ਇਹਨਾਂ ਨੇ, ਭਗਵੰਤ ਮਾਨ ਸਰਕਾਰ ਦੇ ਵੇਲੇ 5-7 ਦਿਨ ਪਹਿਲਾਂ ਦੀ ਗੱਲ ਹੈ, ਉਹ ਤਪ ਸ਼ਾਇਦ ਮਤਲਬ ਜੇ ਸ਼੍ਰੋਮਣੀ ਅਕਾਲੀ ਦਲ ਵਿੱਚ ਉਹ ਜ਼ੀਨ ਹੈਗੇ ਨੇ, ਸ਼ਾਇਦ ਉਹ ਕਿਤੇ ਕੰਮ ਕਰ ਰਹੇ ਆ। ਜੇ ਉਹ ਨਹੀਂ ਕੰਮ ਕਰ ਰਹੇ ਫਿਰ ਸਿੱਧੀ ਜੀ ਗੱਲ ਹੈ ਵੀ ਇਹ ਕੇਵਲ ਤੇ ਕੇਵਲ ਸਿਆਸੀ ਲਾਹ ਲੈਣ ਵਾਸਤੇ, ਆਪਣਾ ਵਕਾਰ ਆਪਣਾ ਵਜੂਦ ਮੁੜ ਬਹਾਲ ਕਰਨ ਦੇ ਵਾਸਤੇ ਜਿਹੜਾ ਆ ਇਹ ਸਾਰਾ ਕੁਛ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਪਰ ਇਹ ਡਰਾਮਾ ਕਰਕੇ ਵੀ ਜੇ ਸਾਡੇ ਬੰਦੀ ਸਿੰਘ ਬਾਹਰ ਆਉਂਦੇ ਆ, ਮੈਂ ਇਹਨਾਂ ਨੂੰ ਡਰਾਮਾ ਵੀ ਕਹਿੰਦਾ, ਤੁਹਾਡਾ ਡਰਾਮਾ ਮੁਬਾਰਕ ਹੈ
ਜੀ। ਜੀ ਮੈਂ ਇੱਕ ਹੋਰ ਕਵਾਸੀ ਜੀ ਗੱਲ ਰੱਖਣਾ ਚਾਹੀਦਾ, ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਉਹਦੀ ਮੁੜ ਕੇ ਐਨਵਰਸਰੀ ਆਉਂਦੀ ਹੈ, ਇੱਕ ਦੂਸਰੀ ਤੀਸਰੀ ਚੌਥੀ ਪੰਜਵੀਂ ਆਉਂਦੀ ਆ। ਸੋ 1984 ਦੇ ਜਿਹੜਾ ਜੂਨ ਦਾ ਮਹੀਨਾ ਫਿਰ ਆ ਰਿਹਾ, ਜੋ ਕੁਝ ਹੋਇਆ ਸੀ 1984 ਦੇ ਵਿੱਚ, ਫਿਰ ਇਹਨਾਂ ਨੇ ਗੱਲਾਂ ਬਾਤਾਂ ਕਰਨੀਆਂ, ਇੱਕ ਦੋ ਸਟੇਟਮੈਂਟ ਕੱਢਣੀਆਂ, ਕੀ ਕੋਈ ਬਿਆਨ ਦੇਣਗੇ ਵੀ ਕਿੰਨੇ ਲੋਕ ਹਜੇ ਵੀ ਪੀੜਿਤ ਹਨ, ਕੀ ਕੁਝ ਕਰਨਾ ਚਾਹੀਦਾ, ਸਰਕਾਰ ਕੋਲੋਂ ਕੀ ਮੰਗਿਆ ਸਾ, ਸਰਕਾਰ ਕੀ ਕਰ ਰਹੀ ਹੈਗੀ ਆ, ਵੀ ਆਪਾਂ ਕੀ ਕਰ ਰਹੇ ਹੈਗੇ ਹਾਂ, ਜੋ ਕੁਝ ਹੋਇਆ ਸਾ ਮੁੜ ਕੇ ਨਾ ਹੋਵੇ। ਹੁਣ ਇਹਨਾਂ ਨੇ ਕਿਹਾ ਤਾਂ ਹਥਿਆਰ ਰੱਖ ਲਵੋ, ਕੋਈ ਸਟੇਟਮੈਂਟ ਲੈ ਕੇ ਆਉਂਦੇ ਮੀਡੀਆ ਸਾਹਮਣੇ ਵੀ ਆਪਾਂ ਕੀ ਕੀਤਾ। ਹਜੇ ਤੱਕ ਤਾਂ ਜੋ ਜਿਹੜੀ ਲਿਸਟ ਦਿੱਤੀ ਹੋਈ ਆ ਸਰਕਾਰ ਨੇ, ਲਿਸਟ ਮੰਗੀ ਆ ਵੀ ਜਿਹੜਾ ਆਪਾਂ ਸਮਾਨ ਲੈ ਗਏ ਦੱਸੋ ਕਿਹੜੀ ਕਿਹੜਾ ਸਮਾਨ ਵਾਪਸ ਨਹੀਂ ਆਇਆ, ਆਪਾਂ ਉਹ ਲਿਸਟ ਵਾਪਸ ਕਰੀ, ਹਜੇ ਤੱਕ ਉਹ ਨਹੀਂ ਕੰਪਲੀਟ ਹੋਈ, ਲਿਸਟ ਨਹੀਂ ਕੰਪਲੀਟ ਹੋਈ, ਉਹ 'ਤੇ ਵੀ ਕਮੇਟੀ ਬਣਾ ਦੇਣਗੇ, ਚੈਨਲ ਸ਼ੁਰੂ ਕਰਨਾ ਸਾ, ਉਹ ਨਹੀਂ ਕੁਛ ਹੋਇਆ
ਜੀ। ਬਿਲਕੁਲ, ਲਗਾਤਾਰ ਵਾਰ ਵਾਰ ਅਪੀਲਾਂ ਕਰਨ ਦੇ ਬਾਵਜੂਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਨਹੀਂ ਸ਼ੁਰੂ ਕਰ ਸਕੀ। ਔਰ ਜਿਹੜੀ ਗੱਲ ਤੁਸੀਂ ਕੀਤੀ ਹੈ ਬਈ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ, ਉਹ ਕਿੰਨਾ ਕੁ ਮੁੜਿਆ ਆ, ਕਿਹਨੂੰ ਮੁੜਿਆ ਆ, ਕੀ ਓਰਿਜਨੈਲਿਟੀ ਹੈਗੀ ਆ, ਮੈਂ ਤਾਂ ਇਸ ਗੱਲ 'ਤੇ ਹੈਰਾਨ ਹੋ ਜਾਂਦਾ। ਮੈਂ ਕੁਛ ਆਪਣੇ ਡਾਕੂਮੈਂਟ ਦੀ ਤਿਆਰੀ ਵਾਸਤੇ ਲਾਇਬ੍ਰੇਰੀ ਜਾਣਾ ਚਾਹੁੰਦਾ ਸੀਗਾ। ਲਾਇਬ੍ਰੇਰੀ ਦਾ ਟਾਈਮ ਜਿਹੜਾ ਹੈ ਉਹ 9:30 to 4:30 ਤੱਕ ਹੈਗਾ ਆ, ਵਿੱਚ 1-2 ਜਿਹੜੀ ਰਿਸੈਸ ਹੈਗੀ ਆ, ਲੰਚ ਟਾਈਮ ਉਹਨਾਂ ਦਾ ਹੈਗਾ, ਉਹ ਸੰਡੇ ਬੰਦ ਆ। ਇਹ ਮੈਨੂੰ ਵੀ ਲਾਇਬ੍ਰੇਰੀਆਂ ਜਿਹੜੀਆਂ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ, ਇਹ ਤਾਂ 24 ਘੰਟੇ ਖੁੱਲ੍ਹੀ ਹੋਣੀ ਚਾਹੀਦੀ, ਵੀ ਜਦੋਂ ਮਰਜ਼ੀ ਕੋਈ ਆਵੇ ਅਤੇ ਕੋਈ ਜਾਵੇ
ਜੀ।
ਫਿਰ ਮੈਂ ਪੁੱਛਿਆ ਜੀ ਕਿ ਮੈਂ ਆਪਣਾ ਲੈਪਟੋਪ ਲੈ ਕੇ ਆ ਸਕਦਾ, ਵੀ ਮੈਂ ਉੱਥੋਂ ਕੁਛ ਨੋਟਸ ਕਰਨੀ ਆ, ਫਾਈਲਸ ਨੋਟ ਕਰਨਾ, ਨਹੀਂ ਲੈਪਟੋਪ ਅਲਾਊ ਨਹੀਂ ਹੈਗਾ
ਜੀ।
ਫਿਰ ਮੈਂ ਕਿਹਾ ਜੀ ਮੈਂ ਮੋਬਾਈਲ ਨਹੀਂ, ਮੋਬਾਈਲ ਦੀ ਫੋਟੋ ਵੀ ਤੁਹਾਨੂੰ ਅਲਾਊ ਨਹੀਂ ਹੈਗੀ, ਅਤੇ ਮਤਲਬ ਲਾਇਬ੍ਰੇਰੀ 'ਚੋਂ ਡੱਬ ਲੈਣ ਜਾਣਾ ਆ। ਹੁਣ ਜਦੋਂ ਟੈਕਨੋਲੋਜੀ ਚੇਂਜ ਹੋ ਗਈ ਆ, ਜਦੋਂ ਸਿਸਟਮ ਚੇਂਜ ਹੋ ਗਿਆ ਆ, ਮਾਡਰਨਾਈਜੇਸ਼ਨ ਅਸੀਂ ਗੱਲ ਕਰਦੇ ਹਾਂ, ਡਿਜੀਟਲਾਈਜੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਵੀ ਉੱਥੇ ਨਹੀਂ ਰਾਈਟ ਬਣਦਾ ਵੀ ਅਸੀਂ ਮੋਬਾਈਲ, ਹੁਣ ਪਹਿਲਾਂ ਤਾਂ ਮੈਂ ਜਾ ਕੇ ਉੱਥੇ ਕਾਪੀ ਪੈਨ ਤਾਂ ਲਿਖ ਕੇ ਲਿਆਵਾਂ 100 ਸਫ਼ੇ, ਫਿਰ ਮੈਂ ਘਰ ਜਾ ਕੇ ਉਹ 100 ਸਫ਼ੇ ਨੂੰ ਟਾਈਪ ਕਰਾਂ। ਸੋ ਇਹ ਜਿਹੜੀਆਂ ਘਾਟਾ ਹੈਗੀ ਨੇ ਉਹ ਉੱਥੇ ਦੀ ਉੱਥੇ ਖੜੀਆਂ ਵਾ। ਜੇ ਮਾਡਰਨਾਈਜੇਸ਼ਨ ਦੀ ਗੱਲ ਕਰਦੇ ਹਾਂ, ਹਰ ਚੀਜ਼ ਐਡਵਾਂਸ ਹੋ ਰਹੀ ਆ, ਹਰ ਚੀਜ਼,
ਪਰ ਉਹ ਕਿਹੜੀ ਚੀਜ਼ ਲੁਕਾਉਂਦੇ ਆ ਸਿੱਖ ਲਾਇਬ੍ਰੇਰੀ, ਕਿਹੜੀ ਚੀਜ਼ ਲੁਕਾਉਂਦੇ ਆ ਜਿਹੜੀ ਜਿਹੜੀ ਸਾਂਝ ਨਹੀਂ ਪਾਉਣਾ ਚਾਹੁੰਦੇ?
ਜਿਵੇਂ ਉਹੀ ਤਾਂ ਮੈਂ, ਮੇਰੀ ਮਤ ਹੈਰਾਨ ਆ। ਮੈਂ ਕੁਝ ਦਿਨ ਪਹਿਲਾਂ ਹੀ ਇਸ ਸੰਬੰਧ ਵਿੱਚ ਗੱਲ ਕੀਤੀ ਉੱਥੇ, ਤੇ ਪਤਾ ਲੱਗਾ ਵੀ ਟਾਈਮਿੰਗ ਬੜੀ ਘੱਟ ਆ ਉਹ ਬੰਦਾ। ਜੇ ਅਸੀਂ ਜਦੋਂ ਜੋਬ ਕਰਦੇ ਹਾਂ, ਅਸੀਂ 9:30 ਤੁਹਾਡੀ ਜੋਬ ਸ਼ੁਰੂ ਹੁੰਦੀ ਆ, 5 ਵਜੇ ਤੋਂ ਬਾਅਦ ਅਸੀਂ ਲਾਇਬ੍ਰੇਰੀ ਨਹੀਂ ਜਾ ਸਕਦੇ। ਹੁਣ ਜੇ ਤੁਹਾਨੂੰ ਕੋਈ ਲਾਇਬ੍ਰੇਰੀ ਕੰਮ ਹੈਗਾ, ਕੋਈ ਇਤਿਹਾਸ ਉੱਤੇ ਕੋਈ ਸਰਚ ਕਰਨਾ ਆ, ਤੇ ਸਾਨੂੰ ਜਿਹੜਾ ਆ ਆਪਣੀ ਜੋਬ ਤੋਂ ਛੁੱਟੀ ਲੈ ਕੇ ਉੱਥੇ ਜਾਣਾ ਪਊਗਾ। ਤੇ ਗੱਲ ਜੋਬ ਤੋਂ ਛੁੱਟੀ ਲੈਣ ਦੀ ਨਹੀਂ ਹੈਗੀ, ਗੱਲ ਤਾਂ ਵੀ ਇਹ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਹੈਗੀਆਂ, ਯਾਨੀ 24 ਘੰਟੇ ਓਪਨ ਕਿਉਂ ਨਹੀਂ ਕਰਦੀਆਂ ਲਾਇਬ੍ਰੇਰੀ ਨੂੰ? ਇਹ ਤਾਂ ਏਡੀ ਵੱਡੀ ਸਿੱਖ ਕੌਮ ਦੀ ਲਾਇਬ੍ਰੇਰੀ ਆ, ਸਮੁੱਚੇ ਸਿੱਖ ਪੰਥ ਦਾ ਕੋਈ ਨੌਜਵਾਨ, ਕੋਈ ਜਗਿਆਸੂ, ਕੋਈ ਜਿਹੜਾ ਇਤਿਹਾਸ ਬਾਰੇ ਜਾਣਨਾ ਚਾਹੁੰਦਾ ਆ, ਵਿਦਿਆਰਥੀ ਆ, ਉਹ ਉੱਥੇ ਪਹੁੰਚਣਾ ਚਾਹੀਦਾ ਆ ਹਰ ਹਾਲਤ ਵਿੱਚ। ਉਹਦੇ ਵਾਸਤੇ ਹਰ ਜਿਹੜੀ ਆ ਸਹੂਲਤ ਉੱਥੇ ਮੁਹੱਈਆ ਹੋਣੀ ਚਾਹੀਦੀ ਆ ਕਿ ਉਹ ਕੰਮ ਕਰ ਸਕੇ। ਤੁਸੀਂ ਜ਼ਿਕਰ ਕੀਤਾ ਵੀ ਲਾਇਬ੍ਰੇਰੀ ਦਾ ਹਿਸਾਬ ਇਹਨਾਂ ਦੇ ਕੋਲ ਨਹੀਂ ਹੈਗਾ, ਜਿਹੜਾ 84 ਦੇ ਜਿਹੜੇ ਨੁਕਸਾਨ ਹੋਇਆ ਸੀਗਾ, ਚਾਹੇ ਉਹ ਦੰਗਾ ਪੀੜਤਾਂ ਦੇ ਵਿੱਚ ਸਨ ਜਾਂ ਉਹ ਐਸੇ ਪਰਿਵਾਰ ਸਨ ਜਿਹੜੇ June 84 ਵਿੱਚ ਸ਼ਹੀਦ ਹੋਏ, ਉਹਨਾਂ ਬਾਰੇ SGPC ਨੇ ਕੁਛ ਨਹੀਂ ਕੀਤਾ। ਧਰਮੀ ਸਿੱਖ ਫੌਜੀਆਂ ਦੇ ਜਿਹੜੇ ਹਾਲਾਤ ਮੈਨੂੰ ਕਈ ਵਾਰੀ ਬੜੇ ਚਿੰਤਾਜਨਕ ਲੱਗਦੇ, ਵੀ ਧਰਮੀ ਫੌਜੀਆਂ ਨੂੰ ਅਸੀਂ ਨਹੀਂ ਸੰਭਾਲ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਅਸੀਂ ਮਿੰਨੀ ਪਾਰਲੀਮੈਂਟ ਦਾ ਕਹਿ ਦਿੰਦੇ ਹਾਂ, ਦੂਸਰੇ ਨੰਬਰ 'ਤੇ ਅਸੀਂ ਤਾਂ ਬਹੁਤ ਵੱਡੇ ਬਜਟ ਦੀ ਗੱਲ ਵੀ ਕਰ ਲੈਂਦੇ ਹਾਂ ਕਿ ਯਾਰ ਕਿੰਨੇ ਕੁ ਹੋਣਗੇ ਧਰਮੀ ਫੌਜੀ, ਕਿੱਡੀ ਵੱਡੀ ਕੁਰਬਾਨੀ ਸੀ ਆਪਣੀਆਂ ਬੈਰਕਾਂ ਛੱਡ ਕੇ ਬਾਗੀ ਹੋ ਕੇ ਸਰਕਾਰ ਤੋਂ ਵਾਪਸ ਆ ਜਾਣਾ। ਅੱਜ ਉਹ ਬਾਗੀ ਸਰਕਾਰ ਦੇ ਮੁਤਾਬਕ, ਅਸੀਂ ਧਰਮੀ ਫੌਜੀ ਲਫ਼ਜ਼ ਵਰਤਦੇ ਹਾਂ, ਉਹ ਧਰਮੀ ਫੌਜੀ ਜਿਹੜੇ ਨੇ, ਪਿੱਛੇ ਜਿਹਾ ਇਸੇ ਸਾਲ ਦੀ ਗੱਲ ਹੈ, 2022 ਦੀ, ਮੈਨੂੰ ਮਹੀਨਾ ਸ਼ਾਇਦ ਫਰਵਰੀ ਜਾਂ ਮਾਰਚ ਹੋਊਗਾ
ਜੀ,
ਮੈਂ ਲਿਖਿਆ ਹੋਇਆ ਸਾਂਭਿਆ ਆਪਣੇ ਕੋਲ ਰਿਕਾਰਡ, ਉਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਧਰਮੀ ਫੌਜੀ ਅਪੀਲ ਕਰ ਰਹੇ ਨੇ ਵੀ ਸਾਨੂੰ ਪੈਨਸ਼ਨ ਦਿੱਤੀ ਜਾਵੇ
ਜੀ।
ਇੱਥੋਂ ਅਸੀਂ ਅੰਦਾਜ਼ਾ ਲਾ ਸਕਦੇ, ਉਹ ਜਿਹੜੇ ਬੰਦੇ ਅਗੇਂਸਟ ਹੋ ਕੇ ਸਰਕਾਰ ਦੇ ਆਪਣੇ ਧਰਮ ਦੀ ਖਾਤਰ ਬੈਰਕਾਂ ਛੱਡ ਕੇ ਆਏ, ਵੀ ਅੱਜ ਉਹ ਇੰਨੇ ਮਜਬੂਰ ਹੋ ਚੁੱਕੇ ਨੇ ਕਿ ਸਾਡੀਆਂ ਸਿੱਖ ਸੰਸਥਾਵਾਂ, ਸਭਾ, ਸੁਸਾਇਟੀਆਂ, ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ, ਯਾਰ ਇਹ ਉਹਨਾਂ ਦੀ ਬਾਂਹ ਨਹੀਂ ਫੜ ਸਕੇ।